परम सम्मान योग चवर शतर तख दे मालिक साहिब श्री गुरु ग्रंथ साहिब महाराज जी दी पावन पवित्र हजूरी अंदर अज सरदार प्रभजीत सिंह जी बीबी हरपाल कौर परिवार की बेनती स्वीकार करदिया आप जी ने दर्शन दीदारे धन गुरु ग्रंथ साहिब जी की बख्शिश सदका गुरु ग्रंथ साहिब जी की असीस सदका बख्शे बाला प्रीतम सतगुरु गुरु हरकृष्ण साहिब जी महाराज हजूर दा आगमन दिवस है और परिवार हर साल सतगुरां दे चरण परसदा है। अज संध्या दे इस दीवान विच गुरु रामदास जी दे दर दे कीर्तनिए सन्मान योग भाई रविंदर सिंह जी और बेटियां परनीत पुनीत छोटी बेटी एक कीर्तन करके गई साडे अति सन्मान योग सार रुपिंदर सिंह जी दे बच्चे उन्होंने गुरु शब्द गायन किया। सत्कार योग भैन हरबीर कौर कीर्तन सरवण करा रहे सन। मेरे मन च जदों बच्चे कीर्तन कर रहे सन भाई साहब ने कीर्तन करना सी ते बच्ची दे मन च रोस सी कि मैनू शब्द नहीं पढ़न दिता गया। मेरे मन च एक गल आई भाई जोगिंदर सिंह तलवाड़ा हुरी उन्होंने एक बार ये शब्द कहा सी कि जिस घर अंदर वाजा ते तबला आ जाएगा उस घर विचों गुरु नानक दी सिखी कदी बाहर नहीं निकल सकती। मैनू शब्द याद आ गया अज ये सतगुरु दा तरस है ਕਿ ਕੀਰਤਨ ਦਾ ਇੱਕ ਸ਼ੌਂਕ ਅਤੇ ਕੀਰਤਨ ਪਰਮਾਤਮਾ ਦੀ ਉਹ ਦਾਤ ਹੈ ਕਿ ਜਿਹੜੀ ਸਾਡੇ ਖਿੱਦੇ ਦੀ ਨਿਰਮਲਤਾ ਹੀ ਬਖਸ਼ਦੀ ਹੈ। ਮੈਂ ਤਾਂ ਕਈ ਵਾਰੀ ਕਹਿੰਦਾ ਅਸੀਂ ਕਥਾ ਕਰਨੇ ਹਾਂ, ਸਾਨੂੰ ਬਹੁਤ ਕੁਝ ਪੜ੍ਹਨਾ ਪੈਂਦਾ, ਬਹੁਤ ਕੁਝ ਸ਼ਿੰਗਾਰ ਕੇ ਦੱਸਣਾ ਪੈਂਦਾ, ਛੋਟੀ ਗੱਲ ਨੂੰ ਵੱਡੀ ਕਰ ਲੈਂਦੇ ਹਾਂ, ਵੱਡੀ ਨੂੰ ਛੋਟੀ ਕਰਨੇ ਹਾਂ। ਪਰ ਕੀਰਤਨੀਏ ਇੰਨੇ ਖੁਸ਼ਕਿਸਮਤ ਨੇ ਕਿ ਗੁਰੂ ਨਾਨਕ ਸਾਹਿਬ ਦੀ ਰਸਨਾ ਦੇ ਬੋਲ ਕੀਰਤਨ ਕਰਨ ਵਾਲੇ ਦੀ ਰਸਨਾ ਉੱਤੇ ਨਿਵਾਸ ਕਰ ਜਾਂਦੇ। ਕੁਛ ਆਪਣੇ ਕੋਲੋਂ ਮਿਲਾਉਣ ਦੀ ਲੋੜ ਨਹੀਂ, ਵਧਾਉਣ ਦੀ ਲੋੜ ਨਹੀਂ, ਘਟਾਉਣ ਦੀ ਲੋੜ ਨਹੀਂ। ਗੁਰੂ ਨਾਨਕ ਸਾਹਿਬ ਜੀ ਦਾ ਅੰਮ੍ਰਿਤ ਬੋਲ ਕਿਤਨੇ ਖੁਸ਼ਕਿਸਮਤ ਹਾਂ। ਮੈਂ ਜੇ ਫਤਿਹ ਨਹੀਂ ਬੁਲਾਈ, ਮਨ ਸੀ ਮੈਂ ਕੀਰਤਨ ਸੰਬੰਧੀ ਜ਼ਰੂਰ ਅਰਜ਼ ਕਰਾਂ। ਏਦੋਂ ਵੱਡਾ ਗੁਰਮਤ ਵਿੱਚ ਕੋਈ ਪੁੰਨ ਕਰਮ ਨਹੀਂ। ਦੇਖੋ ਕੋਈ ਚੀਜ਼ ਮਹਾਰਾਜ ਜੀ ਦੀ ਬਾਹਰ ਮੁਖੀ ਹੋਵੇ, ਅਸੀਂ ਉਹਨੂੰ ਅੰਗੀਕਾਰ ਨਹੀਂ ਕਰ ਸਕਦੇ। ਜਿਵੇਂ ਕੁਝ ਅਸਥਾਨਾਂ 'ਤੇ ਹਜ਼ੂਰ ਦੇ ਬਸਤਰ ਨੇ, ਗੁਰੂ ਹਰਗੋਬਿੰਦ ਸਾਹਿਬ ਦੇ ਚੋਲੇ ਨੇ, ਗੁਰੂ ਗੋਬਿੰਦ ਸਿੰਘ ਜੀ ਦੇ ਬਸਤਰ ਨੇ। ਗੁਰੂ ਨਾਨਕ ਸਾਹਿਬ ਜੀ ਦਾ ਚੋਲਾ ਡੇਰਾ ਬਾਬਾ ਨਾਨਕ ਹੈ, ਪਰ ਕਦੀ ਕਿਸੇ ਸਿੱਖ ਦੀ ਪਰਮਾਤਮਾ ਦੀ ਇਹ ਤਾਕਤ ਹੈ ਕਿ ਗੁਰੂ ਸਾਹਿਬ ਦਾ ਚੋਲਾ ਆਪਣੇ ਤਨ 'ਤੇ ਪਾ ਸਕੇ? ਉਹ ਦਰਸ਼ਨ ਤਾਂ ਕਰੇਗਾ, ਮੱਥਾ ਤਾਂ ਟੇਕੇਗਾ, ਪਰ ਆਪਣੇ ਤਨ 'ਤੇ ਧਾਰਨ ਨਹੀਂ ਕਰ ਸਕਦਾ। ਹਜ਼ੂਰ ਦਸ਼ਮੇਸ਼ ਪਿਤਾ ਦੀਆਂ ਖੜਾਵਾਂ ਨੇ ਪਟਨਾ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਖੜਾਵਾਂ ਨੇ। ਦਰਸ਼ਨ ਤਾਂ ਸੰਗਤ ਵਿੱਚ ਕਰਾਏ ਜਾਂਦੇ ਨੇ, ਪਰ ਕਦੀ ਉਹਨਾਂ ਖੜਾਵਾਂ ਨੂੰ ਕੋਈ ਪਾ ਨਹੀਂ ਸਕਦਾ। ਹਜ਼ੂਰ ਦੇ ਸ਼ਸਤਰ ਨੇ, ਸ਼੍ਰੀ ਅਕਾਲ ਤਖਤ ਸਾਹਿਬ ਅਤੇ ਕੇਸਗੜ੍ਹ ਸਾਹਿਬ, ਤਖਤਾਂ 'ਤੇ ਕਿਸੇ ਦੀ ਤਾਕਤ ਨਹੀਂ। ਉਸ ਸ਼ਸਤਰ ਨੂੰ ਨਮਸਕਾਰ ਤਾਂ ਕੀਤੀ ਜਾਏਗੀ, ਪਰ ਉਸ ਸ਼ਸਤਰ ਨੂੰ ਕੋਈ ਧਾਰਨ ਨਹੀਂ ਕਰੇਗਾ। ਜਿਹੜੀਆਂ ਸਰੀਰ ਨਾਲ ਲੱਗੀਆਂ ਚੀਜ਼ਾਂ ਨੇ ਉਹ ਗੁਰੂ ਦੀਆਂ ਨਿੱਜੀ ਨੇ। ਬੇਨਤੀ ਹੈ, ਬਸਤਰ ਉਹ ਪਾਉਂਦੇ ਨੇ, ਜੋੜੇ ਉਹਨਾਂ ਦੇ ਨੇ, ਸ਼ਸਤਰ ਉਹਨਾਂ ਦੇ ਨੇ। ਅਸੀਂ ਕੇਵਲ ਮੱਥਾ ਟੇਕ ਸਕਦੇ ਹਾਂ, ਵਰਤ ਨਹੀਂ ਸਕਦੇ। ਪਰ ਯਾਦ ਰੱਖਿਓ, ਆ ਜੋਤ ਹੈ ਗੁਰੂ ਦਾ ਸ਼ਬਦ, ਇਹਨੂੰ ਗੁਰੂ ਨੇ ਵੀ ਗਾਇਆ ਅਤੇ ਸਿੱਖ ਨੂੰ ਵੀ ਕਿਹਾ ਜਿੰਨਾ ਗਾਏਗਾ ਤੈਨੂੰ ਸ਼ਬਦ ਉੱਥੋਂ ਲੈ ਜਾਏਗਾ ਜਿੱਥੋਂ ਮੈਂ ਸ਼ਬਦ ਲੈ ਕੇ ਆਇਆ। ਪਿਆਰਿਓ ਦੇਖੇ, ਇੱਥੇ ਕੋਈ ਇਤਰਾਜ਼ ਨਹੀਂ। ਬਸਤਰ ਕੋਈ ਪਾਏ ਤਾਂ ਇਤਰਾਜ਼ ਹੈ, ਜੋੜਾ ਕੋਈ ਗੁਰੂ ਦਾ ਪਾਏ ਤਾਂ ਵਿਖਾਦ ਹੈ, ਪਰ ਸ਼ਬਦ ਜਿੰਨਾ ਗਾਓ। ਹਜ਼ੂਰ ਕਹਿੰਦੇ ਨੇ ਆਹੀ ਤਾਂ ਮੇਰਾ ਕਿਰਦਾ ਹੈ, ਤੂੰ ਇਹਦੇ ਨਾਲ ਜੁੜ, ਮੈਂ ਤੈਨੂੰ ਉੱਥੇ ਲੈ ਜਾਵਾਂਗਾ ਜਿੱਥੋਂ ਇਹ ਅੰਮ੍ਰਿਤ ਬੋਲ ਆਏ। ਆਪ ਜੀ ਨੇ ਇਲਾਹੀ ਬਾਣੀ ਦਾ ਕੀਰਤਨ ਸਰਵਨ ਕੀਤਾ। ਆਓ ਕੁਛ ਮਿੰਟ ਗੁਰੂ ਸ਼ਬਦ ਵਿਚਾਰ ਰਾਹੀਂ ਬਾਲਾ ਪ੍ਰੀਤਮ ਜੀ ਦੇ ਚਰਨ ਆਪਾਂ ਸਪਰਸ਼ ਕਰ ਸਕੀਏ। ਆਪ ਜਿਤਨੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ, ਬਖਸ਼ੋ ਆਸੀਸ, ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸੁਬਾਹ ਦੀ ਕਥਾ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਜੀ ਵਿਖੇ ਦਾਸ ਨੇ ਇੱਕ ਬੇਨਤੀ ਕੀਤੀ ਸੀ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਜਿਹੜੀ ਸਪਰਸ਼ਤਾ ਹੈ, ਹਜ਼ੂਰ ਦੀ ਅੰਮ੍ਰਿਤ ਦ੍ਰਿਸ਼ਟੀ ਜੋ ਹੈ ਉਹ ਦੁੱਖਾਂ ਦਾ ਨਿਵਾਰਨ ਕਰਦੀ ਹੈ। ਉਹਨਾਂ ਦੇ ਦਰਸ਼ਨ ਕੀਤਿਆਂ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਨਾਮ ਰਸਨਾ ਤੋਲਿਆਂ, ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਮੁਤਾਬਕ ਗੁਰੂ ਦੁੱਖ ਹਰਤਾ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤ ਬੋਲ ਅਨੁਸਾਰ ਜੋ ਸੁਣ ਰਹੇ ਸਾਂ ਕੀਰਤਨ ਵਿੱਚ ਵੀ ਕਿ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਮੈਂ ਇੱਕ ਬੇਨਤੀ ਕਰਾਂ, ਇੱਕ ਦੁੱਖ ਨਹੀਂ, ਦੋ ਦੁੱਖ ਨਹੀਂ, ਸਭ ਦੁੱਖ ਸ਼ਬਦ ਮਹਾਰਾਜ ਜੀ ਨੇ ਵਰਤਿਆ ਹੈ। ਉਂਝ ਜੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਚੋਂ ਦੇਖੋ ਤੇ ਚਾਰ ਤਰ੍ਹਾਂ ਦੇ ਦੁੱਖ ਨੇ ਜਿਨ੍ਹਾਂ ਨੇ ਪੂਰੇ ਸੰਸਾਰ ਨੂੰ ਆਪਣੀ ਗ੍ਰਿਫਤ ਵਿੱਚ, ਆਪਣੀ ਪਕੜ ਵਿੱਚ ਲਿਆ ਹੈ। ਉਹਨਾਂ ਚਾਰ ਦੁੱਖਾਂ ਵਿੱਚੋਂ ਸਭ ਤੋਂ ਪਹਿਲਾ ਦੁੱਖ ਹੈ ਕਿ ਸਾਈਂ ਦਾ ਵਿਛੋੜਾ ਪੈ ਜਾਣਾ। ਏਦੋਂ ਵੱਡਾ ਕੋਈ ਦੁੱਖ ਨਹੀਂ। ਵਿਛੋੜਾ ਦੁੱਖ ਹੈ। ਦੂਸਰਾ ਦੁੱਖ ਹੈ ਕਿ ਬੰਦੇ ਦੇ ਮਨ ਦੀ ਭੁੱਖ ਦੀ ਤ੍ਰਿਪਤੀ ਨਾ ਹੋਣੀ, ਅੰਦਰ ਦੀ ਭੁੱਖ ਨਾ ਮਿਟਣੀ, ਬੜਾ ਵੱਡਾ ਦੁੱਖ ਜੇ ਵਾਸ਼ਨਾ ਦਾ। ਤੀਸਰਾ ਦੁੱਖ ਹੈ ਕਿ ਮੌਤ ਦਾ, ਜਮਦੂਤ ਦਾ। ਤੇ ਚੌਥਾ ਦੁੱਖ ਹੈ ਕਿ ਸਰੀਰ ਨੂੰ ਲੱਗੇ ਕੋਈ ਰੋਗ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ, ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬੋਲ ਅਨੁਸਾਰ ਚਾਰ ਦੁੱਖ ਮੇਨ ਮੰਨੇ ਨੇ, ਬਾਕੀ ਦੁੱਖ ਸਾਰੇ ਇਹਨਾਂ ਵਿੱਚੋਂ ਨਿਕਲਦੇ। ਵਿਛੋੜਾ ਦੁੱਖ ਹੈ, ਅੰਦਰ ਦੀ ਤ੍ਰਿਸ਼ਨਾ ਦੁੱਖ ਹੈ, ਮੌਤ ਦਾ ਦੁੱਖ ਹੈ, ਤੇ ਚੌਥੀ ਮੈਂ ਬੇਨਤੀ ਕੀਤੀ, ਤਨ ਨੂੰ ਲੱਗੇ ਕੋਈ ਰੋਗ ਵੀ ਇੱਕ ਦੁੱਖ ਨੇ। ਹਜ਼ੂਰ ਦਾ ਅੰਮ੍ਰਿਤ ਬਚਨ ਹੁੰਦਾ ਕਿ ਦੁੱਖ ਵਿਛੋੜਾ ਇੱਕ ਦੁੱਖ ਭੂਖ। ਮੈਂ ਸਿਰਫ ਅਰਜ ਕੀਤੀ ਸਭ ਦੁੱਖ ਜਾਏ, ਮਹਾਰਾਜ ਜੀ ਨੇ ਕਿਹਾ, ਇਹ ਨਹੀਂ ਕਿਹਾ ਕੇਵਲ ਤਨ ਦੇ। ਸ਼੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਬਹੁਤ ਸ਼ਬਦ ਵੀ ਸੀਮਾ ਵਿੱਚ ਹੁੰਦਾ ਹੈ, ਪਰ ਸਭ ਸ਼ਬਦ ਐਸਾ ਹੈ ਕਿ ਜਿਹਦੇ ਵਿੱਚ ਹਰ ਹੀ ਚੀਜ਼ ਸਮਾ ਜਾਂਦੀ ਹੈ। ਆਪ ਜਦੋਂ ਪਾਠ ਕਰਦੇ ਹੋ, ਦੇਖੋ ਸਤਿਗੁਰੂ ਦੀ ਬਾਣੀ ਵਿੱਚ ਨਾ, ਪਰਮਾਤਮਾ ਦੇ ਘਰ ਵਿੱਚ ਜਦੋਂ ਬਖਸ਼ਿਸ਼ ਦਾ ਜ਼ਿਕਰ ਕੀਤਾ, ਇਹ ਨਹੀਂ ਕਿਹਾ ਤੇਰੇ ਘਰ ਬਹੁਤ ਕੁਛ। ਸਤਿਗੁਰੂ ਨੇ ਇੱਕ ਸ਼ਬਦ ਵਰਤਿਆ, ਸਭ ਕੁਛ ਤੇਰੇ ਘਰ ਹੈ। ਅਸੀਂ ਗੁਰੂ ਅਮਰਦਾਸ ਜੀ ਦੇ ਬੋਲ ਪੜ੍ਹਨੇ ਕਿ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਤੇ ਅਗਲਾ ਸ਼ਬਦ ਕੀ ਹੈ, ਘਰ ਤਾਂ ਤੇਰਾ ਸਭ ਕਿਚ ਹੈ। ਕਿਉਂਕਿ ਬਹੁਤ ਕੁਛ ਦੀ ਸੀਮਾ ਹੈ, ਸਭ ਕੁਛ ਜੋ ਹੈ ਉਹ ਅਸੀਮ ਹੈ। ਸਭ ਕੁਛ ਹੈ, ਬਹੁਤ ਕੁਛ ਸ਼ਬਦ ਨਹੀਂ ਜ਼ਿਆਦਾ। ਘਰ ਤਾਂ ਤੇਰਾ ਸਭ ਕਿਚ ਹੈ, ਜਿਸ ਦੇਹੇ ਸੋ ਭਾਵੈ। ਜਾਂ ਅਸੀਂ ਸਤਿਗੁਰੂ ਦੇ ਬਚਨ ਪੜ੍ਹਨੇ ਆ, ਜਨ ਕੋ ਪ੍ਰਭ ਸੰਗੇ ਅਸਨੇ, ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇ। ਸਭ ਸ਼ਬਦ ਵਰਤਿਆ ਇੱਥੇ ਵੀ ਸਤਿਗੁਰੂ ਨੇ, ਜਿਹੜਾ ਸ਼ਬਦ ਵਰਤਿਆ ਦੁੱਖ ਨਾਲ, ਉਹ ਕੱਲਾ ਤਨ ਦਾ ਨਹੀਂ, ਸਭ ਦੁੱਖ ਜਾਏ ਸ਼ਬਦ ਵਰਤਿਆ। ਭਾਵੇਂ ਇਨਸਾਨ ਤੈਨੂੰ ਮੌਤ ਦਾ ਦੁੱਖ ਹੋਵੇ, ਭਾਵੇਂ ਤੈਨੂੰ ਭੁੱਖ ਦਾ ਦੁੱਖ ਹੋਵੇ, ਭਾਵੇਂ ਤੇਰੇ ਤਨ ਨੂੰ ਦੁੱਖ ਲੱਗਾ ਹੋਵੇ, ਭਾਵੇਂ ਤੇਰੇ ਵਿਛੋੜੇ ਦਾ ਦੁੱਖ ਹੋਵੇ, ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਇੱਕ ਵਾਰੀ ਚੇਤੇ ਕਰ, ਗੁਰੂ ਹਰਿਕ੍ਰਿਸ਼ਨ ਸਾਹਿਬ ਸਾਰੇ ਦੁੱਖਾਂ ਦੀ ਨਿਵਿਰਤੀ ਕਰ ਦਿੰਦੇ। ਮੈਂ ਅਰਜ਼ ਕੀਤੀ ਦੁੱਖ ਵਿਛੋੜਾ ਇੱਕ ਦੁੱਖ ਭੂਖ, ਪਹਿਲਾਂ ਵਿਛੋੜੇ ਦਾ ਦੁੱਖ, ਤੇ ਸੱਚੀ ਜਿੱਥੇ ਵਿਛੋੜਾ ਉੱਥੇ ਦੁੱਖ ਹੈ। ਪਰ ਇਹ ਵਿਛੋੜੇ ਦਾ ਦੁੱਖ ਬਹੁ ਪ੍ਰਕਾਰ ਦਾ ਹੈ। ਕੋਈ ਚੀਜ਼ ਆਪਣੇ ਧੁਰੇ ਤੋਂ ਟੁੱਟ ਜਾਏ, ਉਹਦੇ ਵਿਛੋੜਾ ਦੁੱਖ ਹੀ ਬਣਦਾ ਹੈ। ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ ਕਿ ਪਾਣੀ ਦੀ ਬੂੰਦ ਜਾਂ ਪਾਣੀ ਦਰਿਆ ਤੋਂ ਟੁੱਟ ਕੇ ਕਿਸੇ ਖੱਡ ਵਿੱਚ ਪਲਾ ਜਾਏ, ਟੋਏ ਵਿੱਚ ਪੈ ਜਾਏ, ਦਰਿਆ ਤੋਂ ਵਿਛੜਿਆ ਹੋਇਆ ਪਾਣੀ ਵੀ ਬਦਬੋ ਮਾਰਨ ਲੱਗ ਪੈਂਦਾ, ਵਿਛੋੜਾ ਦੁੱਖ ਹੈ। ਖਿੜਿਆ ਹੋਇਆ ਫੁੱਲ ਪੇਡੇ ਤੋਂ ਟੁੱਟ ਜਾਏ, ਜਿਹੜਾ ਸੁਗੰਧੀ ਦਿੰਦਾ ਹੈ, ਕੁਝ ਦਿਨਾਂ ਬਾਅਦ ਉਹਨੂੰ ਵੀ ਕੂੜੇ ਉੱਤੇ ਸੜ ਦਿੱਤਾ ਜਾਂਦਾ ਹੈ, ਤੇ ਜੇ ਕਿਤੇ ਉਹਦਾ ਵਿਛੋੜਾ ਫੁੱਲ ਦੇ ਰੁੱਖ ਨਾਲੋਂ, ਪੇਡੇ ਨਾਲੋਂ ਨਾ ਪੈਂਦਾ, ਟਾਹਣੀ ਨਾਲੋਂ ਨਾ ਵਿਛੋੜਾ ਪੈਂਦਾ, ਤੇ ਉਹ ਵੀ ਮਹਿਕ ਦੇਈ ਜਾਂਦਾ। ਇੱਕ ਫੁੱਲ ਵਿਛੋੜੇ ਕਰਕੇ ਮੁਰਝਾ ਜਾਂਦਾ, ਪਾਣੀ ਵਿਛੋੜੇ ਕਰਕੇ ਮੈਲਾ ਤੇ ਬਦਬੋ ਮਾਰਦਾ ਹੈ। ਆ ਸਾਡਾ ਤਨ ਹੈ, ਜਿੰਨੀ ਦੇਰ ਤੱਕ ਇਹਦੇ ਵਿੱਚ ਆਤਮਾ ਹੈ, ਆਤਮਾ ਬੋਲ ਰਿਹਾ, ਉਨੀ ਦੇਰ ਤੱਕ ਇਸ ਤਨ ਨੂੰ ਹਰ ਕੋਈ ਪਿਆਰ ਕਰੇਗਾ। ਤੇ ਜਿੱਦਣ ਇਹਦੇ ਵਿੱਚੋਂ ਵਿਛੋੜਾ ਪੈ ਗਿਆ ਆਤਮਾ ਦਾ, ਸੱਚੀ ਗੱਲ ਏ, ਜਿਸ ਦੇਹੀ ਨੂੰ ਬੰਦਾ ਇੰਨਾ ਸੰਭਾਲਦਾ ਹੈ, ਆਤਮਾ ਦਾ ਵਿਛੋੜਾ ਪੈਣ ਦੀ ਦੇਰ ਇਹ ਵੀ ਖਾਕ ਵਿੱਚ ਰਲ ਜਾਂਦੀ ਹੈ। ਵਿਛੋੜਾ ਦੁੱਖ ਹੈ। ਮੈਂ ਬੇਨਤੀ ਕਰਾਂ, ਜਿਹੜਾ ਰੱਬ ਤੋਂ ਵਿਛੋੜਾ ਪੈ ਜਾਏ, ਉਸ ਬੰਦੇ ਦੀ ਹਾਲਤ ਕੀ ਹੈ। ਹਾਂ, ਇੱਕ ਗੱਲ ਜ਼ਰੂਰ, ਜੇ ਦੁਨੀਆਂ ਦੇ ਦੁਨੀਆਂਦਾਰ ਵੀ ਰੋਂਦੇ ਨੇ, ਤੇ ਸਾਧੂ ਬੰਦਗੀ ਕਰਨ ਵਾਲਾ ਵੀ ਰੋਂਦਾ ਹੈ, ਰੋਂਦੇ ਦੋਨੋਂ ਹੀ ਨੇ। ਭਾਈ ਸਾਹਿਬ ਨੇ ਜਦੋਂ ਸਾਵਣ ਵਾਲੇ ਸ਼ਬਦ ਪੜ੍ਹੇ ਨਾ, ਤੇ ਮੈਨੂੰ ਉਸ ਵਕਤ ਗੁਰਦੇਵ ਦਾ ਇਹ ਬਚਨ ਚੇਤੇ ਆਇਆ, ਮੋਰੀ ਰੁਣ ਚੁਣ ਲਾਇਆ, ਭੈਣੇ ਸਾਵਣ ਆਇਆ, ਤੇਰੇ ਮੁੰਦ ਕਟਾਰੇ ਜੇਵੜਾ ਤੇ ਲੋਭੀ ਲੋਭ ਲੁਭਾਇਆ। ਉਹਦੇ ਅਖੀਰ ਵਿੱਚ ਬਚਨ ਪੜ੍ਹੋ ਕਿਤੇ, ਪਿਆਰਿਓ, ਦੁਨੀਆਂ ਦੀ ਚੀਜ਼ ਦਾ ਵਿਛੋੜਾ ਪੈ, ਉਹ ਦੁੱਖ ਦਾ ਸੱਲ ਝੱਲਿਆ ਨਹੀਂ ਜਾਂਦਾ। ਜਿਹਨੂੰ ਰੱਬ ਦੇ ਵਿਛੋੜੇ ਦਾ ਅਹਿਸਾਸ ਹੋ ਜਾਏ, ਚੇਤੇ ਰੱਖਿਓ, ਵਿਛੋੜਾ ਹੋਣਾ ਹੋਰ ਚੀਜ਼, ਅਹਿਸਾਸ ਹੋਣਾ ਹੋਰ ਚੀਜ਼। ਜਿਹਨੂੰ ਵਿਛੋੜੇ ਦਾ ਅਹਿਸਾਸ ਹੋ ਜਾਏ, ਉਸ ਵਿਛੋੜੇ ਵਿੱਚੋਂ ਜਿਹੜਾ ਦਰਦ ਪੈਦਾ ਹੁੰਦਾ, ਸੱਚ ਐਵੇਂ ਉਹ ਵਿਛੋੜਾ ਇੱਕ ਦਿਨ ਮਿਲਾਪ ਵਿੱਚ ਤਬਦੀਲ ਹੁੰਦਾ। ਇਸ ਸ਼ਬਦ ਦੇ ਅਖੀਰ ਦੀਆਂ ਤੁਕਾਂ ਨੇ ਕਿ ਮੈਂ ਰੁਵੰਦੀ ਸਭ ਜਗ ਰੁਨਾ ਵਿਛੋੜਾ ਹੈ ਸੌਣ ਵਰਸ ਰਿਹਾ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਸ ਵਿਛੋੜੇ ਵਿੱਚ ਮੇਰੀਆਂ ਅੱਖਾਂ ਵਿੱਚੋਂ ਨੀਰ ਵਹਿ ਤੁਰਿਆ, ਮੈਂ ਆਪ ਰੋਈ। ਮੇਰੇ ਇਸ ਦਰਦ ਭਰੇ ਗੀਤ ਨੂੰ ਸੁਣ ਕੇ ਜੰਗਲ ਦੇ ਪੰਖੇਰੂ ਪੰਛੀ ਵੀ ਮੇਰੇ ਨਾਲ ਰੋ ਉੱਠੇ। ਕੱਲੇ ਪੰਖੇਰੂ ਨਹੀਂ, ਜੰਗਲ ਦੇ ਰੁੱਖ ਵੀ ਰੋਣ ਲੱਗ ਪਏ। ਕਹਿੰਦੇ ਨੇ ਹਰ ਚੀਜ਼ ਮੇਰੇ ਦਰਦ ਨੂੰ ਮਹਿਸੂਸ ਕਰਕੇ ਰੋਈ, ਪਰ ਦੁੱਖ ਇਹ ਲੱਗਾ ਕਿ ਜਿਹੜਾ ਤਨ ਦਾ ਵਿਛੋੜਾ ਪਤਾ ਨਹੀਂ ਇਹਨੂੰ ਕਿਉਂ ਨਾ ਰੋਣਾ। ਮੈਂ ਰੁਵੰਦੀ ਸਭ ਜਗ ਰੁਨਾ, ਰੁਨੜੇ ਬਣੋ ਪੰਖੇਰੂ, ਇੱਕ ਨਾ ਰੁਨਾ ਮੇਰੇ ਤਨ ਕਾ ਬਿਰਖਾ, ਜਿਨਖੋ ਪਿਰੋ ਵਿਛੋੜੀ। ਅਗਲੀ ਤੁਕ ਵੱਲ ਧਿਆਨ ਦਿਆ ਜੇ, ਹਜ਼ੂਰ ਕਹਿੰਦੇ ਨੇ ਮੇਰੇ ਤਨ ਦਾ ਬਿਰਖਾ, ਮੈਂ ਅਰਜ਼ ਕੀਤੀ ਵਿਛੋੜਾ ਦੁੱਖ ਹੈ, ਜਿੱਥੇ ਵਿਛੋੜਾ ਹੋਵੇਗਾ ਉੱਥੇ ਦੁੱਖ ਜਨਮ ਲਏਗਾ, ਪਰ ਜੇ ਕਿਸੇ ਨੂੰ ਵਿਛੋੜੇ ਦਾ ਅਹਿਸਾਸ ਹੋ ਜਾਏ ਉਹ ਚੱਲਣਾ ਸ਼ੁਰੂ ਕਰ ਦਏਗਾ। ਇੱਕ ਨਾ ਰੁਨਾ ਮੇਰੇ ਤਨ ਕਾ ਬਿਰਖਾ, ਜਿਨਹੋਂ ਪਿਰੋ ਵਿਛੋੜੀ। ਅਗਲੇ ਬੱਚੇ ਨੇ ਸੁਪਨੇ ਆਇਆ ਭੀ ਗਿਆ। ਦੇਖੋ ਵਿਛੋੜੇ ਵਿੱਚ ਜਦੋਂ ਕੋਈ ਉਹਨੂੰ ਪੁਕਾਰਦਾ ਹੈ, ਮੈਂ ਇੱਕ ਬੇਨਤੀ ਕਰਾਂ, ਵਿਛੋੜੇ ਦਾ ਅਹਿਸਾਸ ਹੋ ਜਾਏ ਸਮਝੋ ਖੁਸ਼ਕਿਸਮਤ। ਵੈਸੇ ਗੁਰੂ ਅਰਜਨ ਦੇਵ ਜੀ ਨੇ 12 ਮਾਹ ਵਿੱਚ ਇੱਕ ਬਚਨ ਕੀਤਾ ਹੈ ਕਿ ਵੈਸਾਖ ਧੀਰਨ ਕਿਉਂ ਵਾਂਡੀਆ। ਅਗਲੀ ਤੁਕ ਪੜੋ, ਜਿੰਨਾ ਪ੍ਰੇਮ ਵਿਛੋ, ਜਿੰਨਾ ਅੰਦਰ ਪ੍ਰੇਮ ਦੀ ਅਣਹੋਂਦ ਹੋ ਗਈ ਉਹਨਾਂ ਬੰਦਿਆਂ ਨੂੰ ਧੀਰਜ ਕਿਤੇ। ਵਿਛੋੜਾ ਹੋਰ ਚੀਜ਼ ਹੈ ਪਰ ਅੰਦਰ ਪ੍ਰੇਮ ਤਾਂ ਪਨਪੇ ਵਿਛੋੜੇ ਵਿੱਚ। ਹਜ਼ੂਰ ਨੇ ਫੁਰਮਾਇਆ ਕਿ ਉਸ ਵਿਛੋੜੇ ਦੇ ਅੰਦਰ ਦਰਦ ਭਰੇ ਅੰਦਰੋਂ ਗੀਤ ਨਿਕਲੇ, ਮੈਂ ਉਹਦੀ ਯਾਦ ਵਿੱਚ ਰੋਈ। ਸਤਿਗੁਰੂ ਕਹਿੰਦੇ ਨੇ ਜੋ ਜਾਗਦਿਆਂ ਨਾ ਮਿਲਿਆ ਉਹ ਸੁਪਨੇ ਵਿੱਚ ਝਲਕਾਂ ਮਿਲ ਗਈ। ਵਿਛੋੜਾ ਸੀ, ਸਤਿਗੁਰੂ ਕਹਿੰਦੇ ਸੁਪਨੇ ਆਇਆ ਭੀ ਗਿਆ। ਹੁਣ ਅਸਲ 'ਚ ਇਹ ਇਕੱਲੀ ਕਾਵਕ ਰਤਨਾ ਨਹੀਂ, ਸਾਡੇ ਕਈ ਵਾਰੀ ਵਿਦਵਾਨ ਸੱਜਣ ਜਦੋਂ ਇਹਦੇ ਅਰਥ ਕਰਦੇ ਨੇ ਤੇ ਕਹਿ ਦਿੰਦੇ ਨੇ ਇੱਕ ਕਾਵਕ ਖਿਆਲ ਏ। ਨਹੀਂ ਪਿਆਰਿਓ, ਜਿਹੜੀ ਚੀਜ਼ ਕਈ ਵਾਰੀ ਜਾਗਦਿਆਂ ਪ੍ਰਾਪਤ ਨਾ ਹੋਵੇ ਉਹ ਸੁਪਨੇ ਵਿੱਚ ਪ੍ਰਾਪਤ ਹੋ ਜਾਂਦੀ ਹੈ। ਕਈ ਵਾਰੀ ਤੁਸੀਂ ਦੇਖੋਗੇ ਜਿਹੜੀਆਂ ਚੀਜ਼ਾਂ ਦੀ ਕਾਮਨਾ ਅਸੀਂ ਜਾਗਦਿਆਂ ਕਰਨੇ ਉਹ ਜਾਗਦਿਆਂ ਤਾਂ ਮਿਲਦੀਆਂ ਨਹੀਂ ਪਰ ਸੁਪਨੇ ਬਣ ਕੇ ਉਹ ਸਾਡੇ ਸਾਹਮਣੇ ਆ ਜਾਂਦੀਆਂ। ਬਾਣੀ ਪੜ੍ਹਦਿਆਂ ਮੇਰੇ ਮਨ 'ਚ ਇੱਕ ਦਿਨ ਹੋਰ ਆਇਆ, ਸੱਚ ਇਹ ਵੇ ਕਈ ਵਾਰੀ ਕਈ ਬੰਦੇ ਸੌ ਕੇ ਗਵਾ ਦਿੰਦੇ ਜੇ ਤੇ ਗੁਰੂ ਨੇ ਬਾਣੀ 'ਚ ਕਿਹਾ ਕਈ ਵਾਰੀ ਕਹਿੰਦੇ ਨੇ ਇਹ ਕੁਝ ਘਟਨਾ ਵਾਪਰਦੀ ਹੈ ਜਾਗ ਕੇ ਗਵਾ ਜਾਂਦਾ। ਕਈ ਬੰਦੇ ਸੌ ਕੇ ਗਵਾ ਦਿੰਦੇ ਨੇ ਤੇ ਕਈ ਜਾਗ ਪੈਣ ਉਹ ਕਹਿੰਦੇ ਨੇ ਅਸੀਂ ਤਾਂ ਜਾਗ ਕੇ ਸਭ ਕੁਝ ਗਵਾ ਲਿਆ। ਧਿਆਨ ਨਾਲ ਮੇਰੀ ਬੇਨਤੀ ਸੁਣੇ, ਸੁਪਨੇ ਆਇਆ, ਸੁਪਨੇ ਵਿੱਚ ਪਿਆਰਾ ਆ ਗਿਆ, ਭੀ ਗਿਆ, ਆਇਆ ਤੇ ਚਲਾ ਵੀ ਗਿਆ, ਪਰ ਕਹਿਣ ਲੱਗੇ ਹੋਇਆ ਕਿ ਜਾਗਦਿਆਂ ਵੀ ਰੋਂਦਾ ਸਾਂ ਤੇ ਸੁਪਨਾ ਟੁੱਟਾ ਉਦੋਂ ਬਾਅਦ ਵੀ ਰੋਣਾ ਸ਼ੁਰੂ ਕਰ ਦਿੱਤਾ। ਸੁਪਨੇ ਆਇਆ ਭੀ ਗਿਆ, ਮੈਂ ਜਲ ਭਰਿਆ ਰੋਏ, ਆਏ ਨਾ ਸਕਾਂ ਤੁਝ ਕਨ ਪਿਆਰੇ, ਭੇਜ ਨਾ ਸਕਾਂ ਕੋਈ। ਹੁਣ ਅਗਲੀ ਤੋਕੀ ਏ ਕਿ ਆਓ ਸੁਭਾਗੀ ਨੀਂਦੜੀਏ, ਪਰ ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਹੁੰਦਾ ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ, ਕਿ ਇੱਕ ਦੂਜੇ ਦੇ ਵਿਪਰੀਤ ਨਹੀਂ। ਮਹਾਰਾਜ ਕਹਿੰਦੇ ਨੇ ਮੈਨੂੰ ਨੀਂਦ ਕਿਉਂ ਨਹੀਂ ਆ ਰਹੀ, ਤੇ ਦੂਜੇ ਪਾਸੇ ਕਹਿੰਦੇ ਨੇ ਉਹ ਪਿਆਰੇ ਨੂੰ ਭੁਲਾ ਦਿੱਤਾ ਤੈਨੂੰ ਨੀਂਦ ਕਿਉਂ ਆ ਗਈ। ਦੋਨਾਂ 'ਚ ਫਰਕ ਹੈ, ਉੱਥੇ ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ, ਇੱਥੇ ਮਹਾਰਾਜ ਕਹਿੰਦੇ ਨੇ ਆਓ ਸੁਭਾਗੀ ਨੀਂਦੜੀਏ, ਮਤ ਸੋ ਦੇਖਾਂ ਸੋਏ, ਮੈਨੂੰ ਨੀਂਦ ਆ ਜਾਏ, ਮੈਂ ਪਿਆਰੇ ਦੀ ਝਲਕ ਦੇਖਾਂ ਤੇ ਮੈਂ ਇੱਕ ਬੇਨਤੀ ਕਰਾਂ, ਪਰਮਾਰਥ ਦਾ ਰਸਤਾ ਮੈਨੂੰ ਬਖਸ਼ ਦਿਆ ਜੇ, ਗਿਆਨੀਆਂ ਦਾ ਰਸਤਾ ਨਹੀਂ। ਪਰਮਾਰਥ ਦਾ ਰਸਤਾ ਤੇ ਸ਼ੈਦਾਈਆਂ ਦਾ ਰਸਤਾ ਹੈ। ਪਰਮਾਰਥ ਦਾ ਮਾਰਗ ਤਾਂ ਬੁੱਧੀ ਦੇ ਤਲ ਤੋਂ ਉੱਪਰ ਦਾ ਰਸਤਾ ਹੈ। ਸ਼ਾਇਦ ਇਹੀ ਕਾਰਨ ਕਿ ਭਾਈ ਵੀਰ ਸਿੰਘ ਜੈਸੇ ਵਿਦਵਾਨ ਉਹ ਇੱਕ ਗੱਲ ਕਹਿੰਦੇ ਸਨ ਕਿ ਜੇ ਤੇਰੇ ਅੰਦਰ ਨਾਮ ਦੀ ਚੇਟਕ ਲੱਗ ਗਈ, ਗਿਆਨੀ ਨੂੰ ਨਾ ਪੁੱਛੀ ਉਹਨੇ ਤੈਨੂੰ ਕਮਲਾ ਕਹਿਣੀ, ਚੇਤੇ ਰੱਖੀ ਉੱਥੋਂ ਤੱਕ ਉਹਦੀ ਪਹੁੰਚ ਨਹੀਂ ਜਿੱਥੋਂ ਦੇ ਤੂੰ ਰਸ ਮਾਨਣਾ ਪਿਆ। ਉਹਨਾਂ ਦਾ ਇੱਕ ਪਵਿੱਤਰ ਬਚਨ ਹੈ ਕਿ ਜਿੰਨਾ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਢੱਠੀ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ, ਪਿਆਲੇ ਅਨਡਿੱਠ ਨਾਲ ਬੁੱਲ ਲੱਗ ਜਾਣ ਉੱਥੇ, ਰਸ ਤੇ ਸਰੂਰ ਆਵੇ ਝੂਮਾਂ ਆਉਣ ਪਿਆਰੀਆਂ, ਗਿਆਨੀ ਸਾਨੂੰ ਹੋੜ ਦੇ
ਤੇ ਵਹਿਮੀ ਢੋਲਾ ਆਖਦਾ। ਹੁਣ ਦੇਖੋ ਇਹ ਤਾਂ ਅਸੀਂ ਕਹਿੰਦੇ ਹਾਂ ਇਸ ਬੰਦੇ ਨੂੰ ਵਹਿਮ ਹੋ ਗਿਆ, ਨਹੀਂ ਪਿਆਰਿਓ ਇਹ ਲਟਕ ਨਹੀਂ। ਸਤਿਗੁਰੂ ਗੁਰੂ ਨਾਨਕ ਸਾਹਿਬ ਲਈ ਵੀ ਤਾਂ ਸ਼ਬਦ ਵਰਤਿਆ ਸੀ, ਕਹਿਣ ਲੱਗੇ ਬੱਚੇ ਨੂੰ ਵਹਿਮ ਹੋ ਗਿਆ ਹੈ, ਤੇ ਵੈਦ ਹਰਦਾਸ ਨੇ ਕਿਹਾ ਪੀੜਾ ਤਾਂ ਕੋਈ ਨਹੀਂ ਪਰ ਮਾਨਸਿਕ ਤੌਰ ਤੇ ਲੱਗਦਾ ਵਹਿਮੀ ਹੈ। ਤੇ ਮੇਰੇ ਸਤਿਗੁਰੂ ਨੇ ਇੱਕੋ ਗੱਲ ਕਹੀ ਕਿ ਵੈਦ ਨੇ ਜਬ ਨਬਜ਼ ਦੇਖੀ ਤੋ ਆਪ ਨੇ ਫੌਰਨ ਕਿਹਾ, ਨਬਜ਼ ਕੋ ਕਿਆ ਦੇਖਤੇ ਹੋ, ਨਬਜ਼ ਮੇ ਰੱਖਾ ਹੈ ਕਿਆ, ਜਿਸ ਮਰਜ਼ ਕੀ ਜੁਸਤ ਜੂ ਮੇ ਨਬਜ਼ ਪੇ ਰੱਖਤੇ ਹੋ ਹਾਥ, ਮੁਝੇ ਦਰਦੇ ਇਸ਼ਕ ਹੈ ਔਰ ਇਸ਼ਕ ਹੈ ਮੌਲਾ ਕੇ ਸਾਥ। ਤੈਨੂੰ ਪਤਾ ਹੀ ਕੋਈ ਨਹੀਂ ਇਹ ਦਰਦ ਕੀ। ਮੈਂ ਬੇਨਤੀ ਕਰਾਂ, ਭਾਈ ਸਾਹਿਬ ਕਹਿੰਦੇ ਨੇ ਬੜਾ ਮੈਨੂੰ ਚੰਗਾ ਉਹਨਾਂ ਦਾ ਬੋਲ ਲੱਗਦਾ, ਦੋ ਕੁ ਨਜ਼ਮਾਂ ਮੈਂ ਕੱਲਾ ਪੜ੍ਹਨਾ ਹੁੰਦਾ ਕਈ ਵਾਰੀ ਕਥਾ ਕਰਨ ਤੋਂ ਪਹਿਲਾਂ, ਕਿ ਦੇਖੀ ਮਣਾ ਬੁੱਧੀ ਦੇ ਤਲ ਤੇ ਆ ਕੇ ਗੁਰੂ ਤੇ ਕੋਈ ਤਰਕ ਨਾ ਕਰ ਬੈਠੀ। ਉਹਨਾਂ ਨੇ ਕਿਹਾ ਜਿਨ੍ਹਾਂ ਉਚਾਈਆਂ ਉੱਤੇ ਬੁੱਧੀ ਖੰਭ ਸਾਲ ਟੱਠੀ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ, ਪਿਆਲੇ ਅਨਡਿੱਠ ਨਾਲ ਬੁੱਲ ਲੱਗ ਜਾਣ ਉੱਥੇ, ਰਸਤੇ ਸਰੂਰ ਆਵੇ ਝੂਮਾਂ ਆਉਣ ਪਿਆਰੀਆਂ, ਗਿਆਨੀ ਸਾਨੂੰ ਹੋੜਦਾ ਤੇ ਵਹਿਮੀ ਢੋਲਾ ਆਖਦਾ, ਮਾਰੇ ਗਏ ਨੇ ਉਹ ਜਿਨ੍ਹਾਂ ਲਾਈਆਂ ਬੁੱਧੋਂ ਪਾਰ ਤਾਰੀਆਂ। ਭਾਈ ਸਾਹਿਬ ਕਹਿੰਦੇ ਨੇ ਬੈਠ ਵੇ ਗਿਆਨੀ, ਬੁੱਧੀ ਮੰਡਲੇ ਦੀ ਕੈਦ ਵਿੱਚ ਵਲਵਲੇ ਦੇ ਦੇਸ਼ ਮੇਰੀਆਂ ਲੱਗ ਗਈਆਂ ਯਾਰ। ਹੁਣ ਆਹ ਜਿਹੜੀ ਅਵਸਥਾ ਹੈ ਕਿ ਸੁਪਨੇ ਵਿੱਚ ਪਿਆਰੇ ਦੀ ਝਲਕ ਮਿਲਣੀ, ਤੇ ਮੇਰਾ ਖਿਆਲ ਤਕਰੀਬਨ ਸਭ ਨਾਲ ਵਾਪਰਦਾ, ਤੇ ਸੱਤ ਸੰਗਤ ਵਾਲੇ ਸੁਪਨੇ ਨੂੰ ਸੰਭਾਲਿਓ। ਇਹ ਨਹੀਂ ਕਿ ਮੈਂ ਤੁਹਾਨੂੰ ਕੋਈ ਆਗੂ ਬਣ ਕੇ ਉਪਦੇਸ਼ ਕਰ ਰਿਹਾ, ਮੇਰੀ ਇੱਕ ਬੇਨਤੀ ਹੈ। ਹਰ ਸੁਪਨਾ ਸਾਡੀ ਬੋਡੀ ਤੇ ਅਸਰ ਕਰਦਾ ਹੈ, ਮਲੀਨਤਾ ਵਾਲਾ ਗੰਦਾ ਸੁਪਨਾ ਉਹ ਤਨ ਤੇ ਵੱਖਰਾ ਅਸਰ ਕਰਦਾ, ਦੁੱਖ ਵਾਲਾ ਸੁਪਨਾ ਸਵੇਰੇ ਤਨ ਤੇ ਕੁਝ ਹੋਰ ਅਸਰ ਕਰਦਾ, ਤੇ ਜਿਸ ਦਿਨ ਬੰਦਗੀ ਕਰਨ ਵਾਲੇ ਦੀ ਸੁਪਨੇ ਵਿੱਚ ਝਲਕ ਮਿਲੇ, ਗੁਰੂ ਦੀ ਝਲਕ ਮਿਲੇ, ਸੰਗਤ ਦੀ ਝਲਕ ਮਿਲੇ, ਉਸ ਦਿਨ ਸੁਪਨੇ ਦੇ ਬੀਜ ਨੂੰ ਸਾਂਭੀ, ਉਸ ਦਿਨ ਇੰਨਾ ਕੁ ਬਾਣੀ ਦਾ ਰਸ ਬਣੇਗਾ ਕਿ ਦੂਸਰੇ ਦਿਨਾਂ ਤੋਂ ਕੋਈ ਵੱਖਰਾ ਹੀ ਆਨੰਦ ਦਾ ਬਣ ਜਾਏਗਾ। ਮੈਂ ਬੇਨਤੀ ਕਰਾਂ ਕਿ ਦੇਖੋ ਵਿਛੋੜਾ ਇੱਕ ਦੁੱਖ ਹੈ, ਪਰ ਗੁਰੂ ਨੂੰ ਚੇਤੇ ਕਰੀਏ ਤੇ ਗੁਰੂ ਵਿਛੋੜੇ ਦਾ ਦੁੱਖ ਦੂਰ ਕਰਦਾ। ਬੇਟੀਆਂ ਬੇਟੀਆਂ ਸ਼ਬਦ ਪੜ੍ਹਨੀਆਂ ਸਨ ਕਿ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੋੜਾ ਦੁੱਖ ਹੈ ਪਰ ਸਭ ਦੁੱਖ ਜਾਏ। ਹਜ਼ੂਰ ਕਹਿੰਦੇ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ। ਵਿਛੋੜਾ ਦੁੱਖ ਹੈ ਪਰ ਸਤਿਗੁਰੂ ਵਿਛੜਿਆ ਨੂੰ ਮੇਲ ਦਿੰਦਾ ਹੈ, ਵਿਛੜਿਆ ਮੇਲੇ ਪ੍ਰਭੂ। ਤੇ ਨਾਲ ਅਗਲਾ ਬਚਨ ਕੀਤਾ ਹਰ ਦਰਗਹਿ ਕਾ ਬਸੀਟ, ਬਸੀਟ ਦਾ ਅਰਥ ਹੈ ਵਕੀਲ, ਜਿੱਥੇ ਤੇਰੇ ਕਰਮਾਂ ਦੇ ਲੇਖੇ ਦਾ ਹਿਸਾਬ ਕਿਤਾਬ ਹੋਵੇਗਾ, ਉੱਥੇ ਗੁਰੂ ਤੇਰਾ ਵਕੀਲ ਬਣ ਕੇ ਤੇਰੀ ਸ਼ਾਦੀ ਦੇਵੇਗਾ। ਸੱਚ ਇਹਵੇ ਵਿਛੋੜੇ ਦਾ ਦੁੱਖ ਵੀ ਗੁਰੂ ਦੂਰ ਕਰਦਾ ਹੈ। ਦੂਜੀ ਮੈਂ ਬੇਨਤੀ ਕਰਾਂ, ਅੰਦਰ ਦਾ ਦੁੱਖ ਭੁੱਖ ਦਾ ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ, ਤੇ ਚੌਥਾ ਮਹਾਰਾਜ ਕਿਹਾ ਇੱਕ ਦੁੱਖ ਰੋਗ ਲੱਗਾ ਤਨ ਧਾਏ, ਵੈਦ ਨਾ ਭੋਲੇ ਦਾਰੂ ਰਾਏ। ਵਿਛੋੜਾ ਹੋਵੇ, ਭੁੱਖ ਹੋਵੇ, ਸਰੀਰ ਦਾ ਰੋਗ ਹੋਵੇ, ਸੱਚ ਇਹਵੇ ਕਿ ਮੌਤ ਦਾ ਭੈ ਹੋਵੇ, ਗੁਰੂ ਹਰ ਤਰ੍ਹਾਂ ਦਾ ਦੁੱਖ ਦੂਰ ਕਰਦਾ। ਮੈਂ ਸੰਖੇਪ ਜੀ ਇੱਕ ਬੇਨਤੀ ਇੱਥੇ ਕਰਾਂਗਾ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਿਹੜੀ ਦ੍ਰਿਸ਼ਟੀ ਹੈ ਨਾ ਉਹ ਅੰਮ੍ਰਿਤ ਭਿੱਜੀ ਹੈ। ਇੱਕ ਘਟਨਾ ਮੈਂ ਇੱਥੇ ਜ਼ਰੂਰ ਕਹਿ ਦਿੰਦਾ, ਮੈਂ ਉੱਥੇ ਨਹੀਂ ਸੁਣਾਈ, ਉਹਦਾ ਇੱਕ ਕਾਰਨ ਹੈ। ਮੈਂ ਅੱਜ ਸੁਬਹਾ ਇੱਕ ਗੱਲ 'ਤੇ ਜ਼ੋਰ ਦਿੱਤਾ ਸੀ ਕਿ ਮੇਰੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ, ਸਾਨੂੰ ਲੋਕਾਂ ਨੂੰ ਸਮਝ ਹੀ ਨਾ ਪਈ ਤੇਰੀ, ਅਸੀਂ ਕੀਰਤਪੁਰ ਤੋਂ ਲੈ ਕੇ ਦਿੱਲੀ ਤੱਕ ਤੇਰੇ 'ਤੇ ਸ਼ੱਕ ਹੀ ਕਰੀ ਗਏ, ਇਹ ਤਾਂ ਬੱਚਾ ਹੈ, ਇਹਦੀ ਉਮਰ ਕੀ ਹੈ। ਮੈਂ ਅੱਜ ਗੱਲ ਦੌਰਾਨ ਲੱਗਾ, ਉੱਥੇ ਤੁਹਾਨੂੰ ਗੁਰਗੱਦੀ ਮਿਲੀ, ਸਾਨੂੰ ਸ਼ੱਕ ਹੋ ਗਿਆ, ਅਸੀਂ ਲੋਕਾਂ ਨੇ ਕੋਹੜੀ ਨੂੰ ਅੱਗੇ ਸੜ ਦਿੱਤਾ, ਤੂੰ ਰੁਮਾਲ ਦੇ ਕੇ ਉਹਦੇ ਦੁੱਖ ਦੂਰ ਕਰ ਦਿੱਤੇ। ਜਦੋਂ ਤੁਸੀਂ ਆਏ ਤੇ ਰਸਤੇ ਵਿੱਚ ਆਉਂਦਿਆਂ ਵਿਦਵਾਨਾਂ ਨੂੰ ਸ਼ੱਕ ਹੋ ਗਿਆ ਕਿ ਬੱਚਾ ਸਭ ਕੁਝ ਜਾਣਦਾ, ਤੁਸੀਂ ਉੱਥੇ ਵੀ ਰਹਿਮਤ ਵਰਤਾਈ, ਇੱਕ ਗੁੰਗੇ ਦੇ ਸਿਰ ਤੇ ਛੜੀ ਰੱਖ ਕੇ ਉਹਦੇ ਤੋਂ ਗੀਤਾਂ ਦੇ ਅਰਥ ਕਰਾਏ, ਕੱਲੇ ਅਰਥ ਹੀ ਨਾ ਕਰਾਏ, ਤੇਰੀ ਛੜੀ ਨੇ ਇੰਨੀ ਕਰਾਮਾਤ ਦਿਖਾਈ ਕਿ ਜਿੱਦਣ ਪੰਜਾਂ ਪਿਆਰਿਆਂ ਦੀ ਚੋਣ ਹੋਈ ਉਸ ਛੱਜੂ ਝੂਰ ਦੀ ਕੁੱਲ ਵਿੱਚੋਂ ਭਾਈ ਹਿੰਮਤ ਸਿੰਘ ਜੀ ਆਪ ਉਹਨਾਂ ਦੀ ਕੁੱਲ ਵਿੱਚੋਂ ਸਨ। ਤੁਸੀਂ ਉੱਥੇ ਵੀ ਸ਼ੰਕੇ ਨਿਵਿਰਤ ਕੀਤੇ ਤੇ ਜਦੋਂ ਦਿੱਲੀ ਦੀ ਧਰਤੀ ਤੇ ਆਏ, ਮੇਰੇ ਦਾਤਾ ਜੀ ਜਿਸ ਘਰ ਵਿੱਚ ਆਏ
ਉਹੀ ਸ਼ੱਕ ਕਰ ਬੈਠੀ ਕਿ ਇਹ ਇਸ ਉਮਰ ਦਾ ਗੁਰੂ ਹੋ ਸਕਦਾ। ਮੇਰੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਫੁੱਲਾਂ ਵਾਲੀ ਛੜੀ ਹੱਥ 'ਚ ਰੱਖਦੇ ਸਨ, ਖੇਡਦਿਆਂ ਵੀ ਛੜੀ ਰੱਖਣੀ, ਜਿੱਥੇ ਜਾਣਾ ਹੱਥ 'ਚੋਂ ਛੜੀ ਰੱਖਦੇ ਸਨ। ਜਦੋਂ ਰਾਣੀ ਨੇ ਸ਼ੱਕ ਕੀਤਾ ਤੇ ਸਤਿਗੁਰੂ ਨੇ ਸਿਰ 'ਤੇ ਰੱਖ ਕੇ ਛੜੀ ਕਿਹਾ, ਨਹੀਂ ਤੂੰ ਪਟਰਾਣੀ ਹੈ। ਤੇ ਮੈਨੂੰ ਇੱਕ ਗੱਲ ਯਾਦ ਹੈ, ਗੁਰਮੁਖ ਪਿਆਰੇ ਕਹਿੰਦੇ ਸਨ ਸਿਰ 'ਤੇ ਛੜੀ ਰੱਖ ਕੇ ਕਹਿਣ ਲੱਗੇ, ਪੂਰਬਲੇ ਕਰਮਾਂ ਕਰਕੇ ਰਾਜ ਭਾਗ ਮਿਲਿਆ, ਸਾਡੀ ਘਰ ਬੁਲਾ ਕੇ ਪ੍ਰੀਖਿਆ ਲਈ ਅਸੀਂ ਤਾਂ ਨਿਕਲ ਗਏ, ਜੇ ਅਸੀਂ ਤੁਹਾਡੀ ਪ੍ਰੀਖਿਆ ਲੈਣ ਲੱਗ ਪਏ ਤੁਹਾਡੇ ਤੋਂ ਨਿਕਲਿਆ ਨਹੀਂ ਜਾ। ਜੇ ਗੁਰੂ ਪਰਚਾ ਪਾਲਿਆ ਕੋਈ ਪਾਸ ਕਰ ਸਕਦਾ ਨਹੀਂ ਪਿਆਰਿਓ। ਪਰ ਮੈਂ ਇੱਕ ਘਟਨਾ ਤੁਹਾਨੂੰ ਜ਼ਰੂਰ ਸੁਣਾਉਣੀ, ਇਹਨੂੰ ਮਨੋਕਲਪਤ ਨਾ ਸਮਝਿਓ। ਤਕਰੀਬਨ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ, 2.5 ਸਾਲ ਦੀ ਉਮਰ 'ਚ ਗੁਰੂ ਹਰਕ੍ਰਿਸ਼ਨ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਸਨ 2.5 ਸਾਲ ਦੀ ਉਮਰ 'ਚ। 2 ਸਾਲ ਤੋਂ ਕੁਝ ਕੁ ਮਿਕੇ ਨੇ। ਹੁਣ ਜੇ ਅਸੀਂ ਇਸ ਮਸਲੇ 'ਚ ਪੈ ਗਏ ਨਾ ਵੀ ਦੇਖੋ ਜੀ ਉਮਰ ਇੰਨੀ ਛੋਟੀ ਨਹੀਂ, ਜਿਹੜੀਆਂ ਜਾਗਰਤ ਆਤਮਾਵਾਂ ਹੁੰਦੀਆਂ ਨੇ ਉਹਨਾਂ ਉੱਤੇ ਬਾਹਰ ਦੀ ਉਮਰ ਕੋਈ ਅਸਰ ਨਹੀਂ ਪਾਉਂਦੀ ਹੁੰਦੀ। ਉਹ ਭਾਵੇਂ ਬਚਪਨ 'ਚ ਗਿਣੋ ਅਤੇ ਉਹ ਭਾਵੇਂ ਬੁਢੇਪੇ 'ਚ ਗਿਣੋ, ਗੁਰੂ ਗ੍ਰੰਥ ਸਾਹਿਬ 'ਚ 2 ਸੰਤ ਐਸੇ ਨੇ ਜਿਨ੍ਹਾਂ ਦੀ ਉਮਰ 5-5 ਸਾਲ ਦੀ ਸੀ। ਅਤੇ ਭਗਤਾਂ ਨੇ ਬੰਦਗੀ ਕਰਨ ਵਾਸਤੇ ਕਿਹਾ, ਜੇ ਭਗਤੀ ਕਰਨੀ ਹੈ ਇਹਨਾਂ ਮਹਾਂਪੁਰਖਾਂ ਦੀ ਕਰ ਤਰ੍ਹਾਂ ਕਰਿਓ ਜਿਹੜੇ 5-5 ਸਾਲ ਦੇ ਬ੍ਰਹਮ ਗਿਆਨੀ ਬਣ ਗਏ, ਰਾਮ ਜਪੋ ਜੀ। ਐਸੇ ਐਸੇ ਉਮਰ ਕਿੰਨੀ ਕੁ, ਬਾਬਾ ਜੀ ਨੇ ਬਾਣੀ 'ਚ 5 ਬਰਖ ਦਾ ਸ਼ਬਦ ਵਰਤਿਆ ਧਰੂ ਲਈ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਕੀਰਤਪੁਰ ਸਾਹਿਬ ਦੀ ਘਟਨਾ ਹੈ ਤੇ ਬਾਬਾ ਰਾਮ ਰਾਏ ਤੋਂ ਗੁਰੂ ਹਰਕ੍ਰਿਸ਼ਨ ਸਾਹਿਬ 10 ਸਾਲ ਛੋਟੇ ਸਨ। ਇਹ ਗੱਲ ਯਾਦ ਰੱਖਿਓ, ਗੁਰੂ ਹਰ ਰਾਏ ਸਾਹਿਬ ਦੀ ਇੱਕ ਬੇਟੀ ਸੀ ਜਿਹਦਾ ਨਾਮ ਸੀ ਰੂਪ ਕੌਰ, ਬਹੁਤ ਜ਼ਿਕਰ ਘੱਟ ਕੀਤਾ ਜਾਂਦਾ ਉਹਨਾਂ ਦਾ। ਰਾਮ ਰਾਏ ਵੱਡੇ ਸਨ, 10 ਸਾਲ ਛੋਟੇ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ। ਤੇ ਬਾਣੀ 2 ਸਾਲ ਤੋਂ ਬਾਅਦ ਹੀ, ਮੈਂ 2 ਸਾਲ ਵੀ ਵੈਸੇ ਐਵੇਂ ਗਿਆਨੀਆਂ ਵਾਲੇ ਸ਼ਬਦ ਵਰਤ ਰਿਹਾ, ਚੇਤੇ ਰੱਖੋ ਇਸ ਘਰ ਵਿੱਚ ਤਾਂ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਇੱਥੇ ਜਨਮਤ ਹੀ ਬ੍ਰਹਮ ਗਿਆਨੀ ਪਾਠ ਕਰਦੇ ਨੇ। ਸਿੱਖਾਂ ਨੂੰ ਇਹ ਪਤਾ ਹੈ ਵੀ ਗੁਰਗੱਦੀ ਰਹਿਣੀ ਸੋਢੀਆਂ ਦੇ ਘਰ 'ਚ ਹੀ, ਕਿ 40 ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਗੁਰੂ ਹਰਗੋਬਿੰਦ ਸਾਹਿਬ ਕਹਿ ਕੇ ਗਏ ਸਨ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਜੁਗ ਦਾ ਅਰਥ 2, 2 ਤੇ 2, 4, 6 ਜਾਮੇ ਵਰਤੇ ਨੇ, 4 ਜਾਮੇ ਹੋਰ ਆਉਣਗੇ। ਤੇ ਗੱਲ ਹੋਰ ਯਾਦ ਰੱਖੋ, ਮੈਂ ਕਹਿੰਦਾ ਇਸ ਘਰ ਦੀ ਬੜੀ ਖੇਡ ਅਦਭੁਤ ਹੈ, ਜਿਸ ਪੁੱਤਰ ਨੂੰ 9ਵੇਂ ਜਾਮੇ ਗੱਦੀ ਮਿਲਣੀ ਉਹ ਬਾਪ ਦੇ ਕੋਲ ਬੈਠਾ, ਕਹਿੰਦੇ ਅਜੇ ਵਕਤ ਨਹੀਂ ਆਇਆ। ਤੁਸੀਂ ਕੀਰਤਪੁਰ ਤੋਂ ਬਗਾਲੇ ਚਲੇ ਜਾਓ ਗੁਰੂ ਤੇਗ ਬਹਾਦਰ ਜੀ ਨੂੰ, ਤੇ ਸੱਚ ਇਵੇਂ ਪੁੱਤਰ ਕੋਲ ਬੈਠਾ ਤੇ ਪੋਤੇ ਨੂੰ ਆਵਾਜ਼ ਮਾਰ ਕੇ ਕਹਿੰਦੇ ਨੇ, ਬੇਟਾ ਜੇ ਚੋਲਾ ਵੱਡਾ ਪਾਇਆ ਹੋਵੇ ਤੇ ਦਾਮਨ ਸੰਕੋਚ ਚੱਲੋ, ਕਿਤੇ ਨਿਰਦੋਸ਼ੇ ਫੁੱਲ ਚੋਲੇ ਨਾਲ ਅੱਡ ਕੇ ਧਰਤੀ ਤੇ ਨਾ ਡਿੱਗ ਪੈਣ। ਦਾਦੇ ਨੇ ਗੱਦੀ ਪੋਤੇ ਨੂੰ ਦੇ ਦਿੱਤੀ, ਗੁਰੂ ਹਰ ਰਾਏ ਸਾਹਿਬ ਨੂੰ, ਗੁਰੂ ਹਰਗੋਬਿੰਦ ਸਾਹਿਬ ਦਾਦੇ, ਬਾਬਾ ਗੁਰਦਿੱਤਾ ਜੀ ਦੇ ਪੁੱਤਰ ਨੇ ਗੁਰੂ ਹਰ ਰਾਏ ਸਾਹਿਬ, ਪੋਤੇ ਨੂੰ ਗੱਦੀ ਦੇ ਦਿੱਤੀ। ਇੱਧਰ ਪੋਤਾ 8 ਸਾਲ ਦੀ ਉਮਰ, ਗੁਰਤਾ ਗੱਦੀ ਜਦੋਂ ਪਿਆਨਾ ਕਰਦੇ ਨੇ, ਪੋਤਾ ਦਿੱਲੀ ਦੀ ਧਰਤੀ ਤੇ ਗੁਰਗਾਈ ਵਾਲੀ ਸਮੱਗਰੀ ਨੂੰ ਸਿਰਫ ਹੱਥ ਨਾਲ 3 ਵਾਰੀ ਪਰਿਕਰਮਾ ਕਰਕੇ ਕਹਿੰਦੇ ਨੇ, ਹੁਣ ਇਹ ਜੇਤ ਮੇਰੇ ਕੋਲ ਨਹੀਂ, ਹੁਣ ਇਹ ਮੇਰੇ ਬਾਬੇ ਕੋਲ ਚਲੀ ਗਈ। ਦਾਦੇ ਤੋਂ ਪੋਤੇ ਕੋਲ ਆਈ, ਪੋਤੇ ਤੋਂ ਬਾਅਦ ਫਿਰ ਦਾਦੇ ਦੇ ਕੋਲ ਚਲੀ ਗਈ। ਗੁਰੂ ਹਰਕ੍ਰਿਸ਼ਨ ਸਾਹਿਬ ਪੋਤੇ ਨੇ, ਗੁਰੂ ਤੇਗ ਬਹਾਦਰ ਮਹਾਰਾਜ ਦਾਦੇ। ਮੈਂ ਬੇਨਤੀ ਕਰਾਂ, ਸਤਿਗੁਰੂ ਪਾਠ ਕਰਦੇ ਸਨ ਅੰਮ੍ਰਿਤ ਵੇਲੇ ਉੱਠ ਕੇ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜਦੋਂ ਪਾਠ ਕਰਨਾ ਥੱਲੇ ਸਰਾਣਾ ਰੱਖ ਕੇ ਬੈਠਦੇ ਹੁੰਦੇ ਸਨ, ਪੋਥੀ ਸਾਹਿਬ ਅੱਗੇ ਹੋਣੀ, ਤੇ ਸਿੱਖਾਂ ਇੱਕ ਬੇਨਤੀ ਕੀਤੀ, ਮਹਾਰਾਜ ਇੱਕ ਕਿਰਪਾ ਕਰਕੇ ਦੱਸੋ, ਪੁੱਤਰ ਦੋਨੋਂ ਹੀ ਤੁਹਾਡੇ ਬਾਣੀ ਪੜ੍ਹਦੇ ਨੇ, ਪਰ ਅਗਾਂਹ ਗੱਦੀ ਕਿਸ ਨੂੰ ਮਿਲੇਗੀ? ਇਹ ਸਾਖੀ ਦਾ ਮੈਂ ਜ਼ਿਕਰ ਘਰ ਆਪਣੇ 'ਚ ਕਰ ਰਿਹਾ, ਕਿਉਂਕਿ ਸ਼ਰਧਾ ਵਾਲਾ ਹਿਰਦਾ ਸਮਝੇਗਾ, ਤਾਰਕਕ ਹਿਰਦਾ ਗੁਰੂ 'ਤੇ ਸ਼ੱਕ ਕਰ ਲੈਂਦਾ, ਅਸੀਂ ਸੁਣਾ ਦਿਆਂਗੇ, ਤੇ ਜਦੋਂ ਤਰਕ ਕਰਕੇ ਸਾਡੇ ਕੰਨਾਂ 'ਚ ਕੋਈ ਗੁਰੂ ਦੀ ਆਵਾਜ਼ ਪਾਉਂਦਾ ਨਾ, ਸੱਚ ਉਦੋਂ ਮਰਨਾ ਹੋ ਜਾਂਦਾ, ਸੁਣਿਆ ਨਹੀਂ ਜਾ ਸਕਦਾ। ਪਾਠ ਕਰਦੇ ਨੇ, ਇੱਕ ਸਿੱਖ ਕਾਬੁਲ ਤੋਂ ਆਇਆ, ਕਹਿੰਦਾ ਮਹਾਰਾਜ ਇੱਕ ਕਿਰਪਾ ਕਰਕੇ ਦੱਸੋ, ਪੁੱਤਰ ਤੁਹਾਡੇ ਦੋਨੋਂ ਬਾਣੀ ਪੜ੍ਹਦੇ ਨੇ,
ਪਰ ਗੁਰਗੱਦੀ ਕਿਸ ਨੂੰ ਮਿਲੇਗੀ? ਮਹਾਰਾਜ ਚੁੱਪ ਰਹਿੰਦੇ ਨੇ। ਫਿਰ ਉਹ ਕਹਿੰਦਾ ਤੇ ਸਤਿਗੁਰੂ ਆਪਣੇ ਕੋਲੋਂ ਇੱਕ ਖੰਦੂਈ ਦਿੰਦੇ ਨੇ, ਇੱਕ ਸੂਈ ਇੱਕ ਖੰਦੂਈ ਹੁੰਦੀ ਸੀ, ਰਜਾਈਆਂ ਨਗਾਉਂਦੀਆਂ ਸਨ ਬੀਬੀਆਂ। ਕਹਿਣ ਲੱਗੇ ਦੋਨੋਂ ਪੁੱਤਰ ਬਾਣੀ ਪੜ੍ਹਦੇ ਹੋਣਗੇ ਵੱਖ ਵੱਖ ਜਗ੍ਹਾ, ਜਿਸ ਪੀੜੇ ਤੇ ਪੋਥੀ ਸਾਹਿਬ ਦਾ ਪ੍ਰਕਾਸ਼ ਕੀਤਾ ਇਹ ਖੰਦੂਈ, ਉਸ ਦੀ ਲੱਕੜ ਨੂੰ ਸਪਰਸ਼ ਕਰਾਉਣਾ, ਆਪੇ ਉੱਤਰ ਮਿਲ ਜਾਏਗਾ ਮਾਲਕ ਕਿੰਨੇ ਬੰਨਾ। ਉਹ ਸਿੱਖ ਨੇ ਪਕੜੀ ਖੰਦੂਈ ਤੇ ਉਹ ਪਹਿਲਾਂ ਜਿੱਥੇ ਬਾਬਾ ਰਾਮ ਰਾਏ ਸਾਹਿਬ ਬਾਣੀ ਪੜ੍ਹ ਰਹੇ ਸਨ ਉੱਥੇ ਗਏ, ਲੱਕੜ ਵਿੱਚ ਉਸ ਖੰਦੂਈ ਨੂੰ ਸੂਈ ਨੂੰ ਚਬਾਉਣ ਦਾ ਯਤਨ ਕੀਤਾ, ਪਰ ਉਹ ਕਠੋਰ ਲੱਕੜ 'ਚ ਜਾਏ ਕਿਵੇਂ? ਪਰ ਜਿੱਥੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਬਾਣੀ ਪੜ੍ਹ ਰਹੇ ਸਨ, ਸਾਡਾ ਇਤਿਹਾਸ ਕਹਿੰਦਾ ਉੱਥੇ ਲੱਕੜ ਵੀ ਮੋਮ ਬਣੀ ਹੋਈ ਸੀ, ਕਿਉਂਕਿ ਬਾਣੀ ਦਾ ਅਸਰ ਸੀਤਨ। ਹੁਣ ਇਸ ਗੱਲ ਨੂੰ ਕੋਈ ਪਰਮਾਰਥ ਵਾਲਾ ਸਮਝੇਗਾ ਪਿਆਰਿਓ, ਇਕੱਲੇ ਸਾਡੇ ਤਨ ਹੀ ਆਸ ਖਾਲੀ ਸਪੇਸ ਵੀ ਅਸਰ ਕਬੂਲੇਗੀ, ਆ ਕੰਧਾਂ ਭਾਵੇਂ ਜੜ ਨੇ, ਜੋ ਕੁਝ ਆਪਾਂ ਬੋਲਾਂਗੇ ਸੱਚ ਇਵੇਂ ਕਿ ਬਾਹਰ ਮੁਖੀ ਜੜ ਉੱਤੇ ਵੀ ਬਾਣੀ ਦਾ ਅਸਰ ਹੁੰਦਾ, ਕਿਉਂਕਿ ਬਾਬਾ ਜੀ ਨੇ ਤਾਂ ਬਾਣੀ ਵਿੱਚ ਵੀ ਕਿਹਾ ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਣ ਪਾਰੂਤਾ। ਗੁਰੂ ਚੇਨੀ ਸਮਰੱਥਾ ਹੈ, ਗੁਰੂ ਹਰਕ੍ਰਿਸ਼ਨ ਸਾਹਿਬ ਦੀ ਅਜ਼ਮਤ ਉਸ ਵਕਤ ਦੇਖੀ, ਖੰਦੂਈ ਲਾਈ, ਉਹ ਲੱਕੜ ਦੇ ਵਿੱਚ ਸੰਚਰ ਗਈ, ਚਲੀ ਗਈ। ਸਿੱਖ ਆਇਆ, ਉਹਨੇ ਕਿਹਾ ਮਹਾਰਾਜ ਛੋਟੇ ਪੁੱਤਰ ਜਿੱਥੇ ਤੁਹਾਡੇ ਬਾਣੀ ਪੜ੍ਹ ਰਹੇ ਸਨ, ਸਤਿਗੁਰੂ ਨੇ ਕਿਹਾ ਇਹ ਤਾਂ ਤੂੰ ਦੇਖਿਆ, ਜਿੱਥੇ ਮੇਰੇ ਪੁੱਤਰ ਦੇ ਚਰਨ ਪੈ ਜਾਣਗੇ ਉਹ ਪੱਥਰ ਵੀ ਮੋਮ ਹੋ ਜਾਣਗੇ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ, ਉਹਨਾਂ ਦੀ ਅੰਮ੍ਰਿਤ ਦ੍ਰਿਸ਼ਟੀ ਦੁੱਖਾਂ ਦਾ ਨਿਵਾਰਨ ਕਰਦੀ ਹੈ, ਉਹਨਾਂ ਦੇ ਦੀਦਾਰ ਕੀਤਿਆਂ ਅੰਦਰ ਦਾ ਸੁੱਖ ਮਿਲਦਾ। ਮੈਂ ਸਿਰਫ ਕੁਝ ਬਾਣੀ ਵਿੱਚੋਂ ਇੱਕ ਦੋ ਬੇਨਤੀਆਂ ਕਰਕੇ, ਕਿ ਬਾਣੀ ਵਿੱਚ ਨਦਰ ਦਾ ਸੰਕਲਪ ਬੜੀ ਵਾਰੀ ਆਇਆ, ਤੁਸੀਂ ਪਾਠ ਕਰਦੇ ਹੋ ਨਾ, ਤੇ ਮੇਰਾ ਖਿਆਲ ਹੈ ਜਪਜੀ ਸਾਹਿਬ ਵਿੱਚ ਪੜ੍ਹੋ ਤੇ ਕਈ ਵਾਰੀ ਨਦਰੀ ਸ਼ਬਦ ਨਦਰ ਸ਼ਬਦ ਆਇਆ। ਹੁਣ ਜਿਹੜਾ ਨਦਰ ਸ਼ਬਦ ਹੈ ਇਹਦੇ ਅਰਥ ਬੜੇ ਗਹਿਰੇ ਨੇ, ਚੇਤੇ ਰੱਖੋ ਨਦਰ ਜਿੱਥੇ ਪੈ ਜਾਏਗੀ ਉੱਥੇ ਕਰਮ ਨਹੀਂ ਦੇਖੇ ਜਾਂਦੇ, ਜਿੱਥੇ ਨਜ਼ਰ ਪੈ ਜਾਏ ਗੁਰੂ ਦੀ ਉੱਥੇ ਕਦੀ ਗੁਣ ਔਗਣ ਨਹੀਂ ਜੇ ਦੇਖੇ ਜਾਂਦੇ। ਹੋ ਸਕਦਾ ਗਿਣਤੀ ਮਿਣਤੀ ਕਰਨ ਵਾਲਾ ਬੈਠਾ ਰਹੇ ਜਿਹਦੇ ਉੱਤੇ ਨਦਰ ਹੋ ਜਾਏ, ਤੇ ਇੱਕ ਖਿੰਨ ਵਿੱਚ ਜਿਹਨੂੰ ਨਦਰ ਮਿਲ ਜਾਏ ਉਹ ਪਾਪੀ ਤੋਂ ਵੀ ਸੰਤ ਬਣ ਜਾਂਦਾ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਦੀ ਜਿਹੜੀ ਅੰਮ੍ਰਿਤ ਦ੍ਰਿਸ਼ਟੀ ਹੈ, ਆਹ ਕੁਛ ਅਸੀਂ ਥੋੜ੍ਹੇ ਜਿਹੇ ਬਾਣੀ 'ਚੋਂ ਪ੍ਰਮਾਣ ਲੈ ਲਈ। ਇੱਕ ਤਾਂ ਅਸੀਂ ਬਚਨ ਪੜ੍ਹਦੇ ਹਾਂ ਜਦੋਂ ਜਪਜੀ ਸਾਹਿਬ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਓ ਅਪਾਰ ਆਖ ਹੈ ਮੰਗ ਹੈ ਦੇਹ ਦੇ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਏ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆ। ਤੇਰੀ ਘਾਲਣਾ ਹੈ ਪਰ ਮੁਕਤੀ ਦਾ ਦਰ ਆਪਣੀ ਕਮਾਈ ਨਾਲ ਨਹੀਂ, ਮੁਕਤੀ ਦਾ ਦਰ ਉਹਦੀ ਨਦਰ ਨਾਲ ਮਿਲਦਾ ਹੈ। ਜਪਜੀ ਸਾਹਿਬ ਵੀ ਅੱਗੇ ਇੱਕ ਬਚਨ ਹੋਰ ਪੜੋ, ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਮ, ਉੱਚੇ ਤੋਂ ਉੱਚਾ ਉਹਦਾ ਨਾਮ ਹੈ। ਇਹ ਵੱਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ, ਜੇ ਵੱਡ ਆਪ ਜਾਣੇ ਆਪ ਆਪ ਤੇ ਨਾਮ ਕੀ ਚੀਜ਼ ਏ, ਨਾਨਕ ਨਦਰੀ ਕਰਮੀ ਦਾਤ। ਤਿੰਨ ਲਫ਼ਜ਼ ਬੜੇ ਕਮਾਲ ਦੇ, ਇੱਕ ਨਦਰੀ, ਦੂਜਾ ਕਰਮੀ ਤੇ ਤੀਸਰਾ ਦਾਤ। ਕਹਿਣ ਲੱਗੇ ਉੱਚੇ ਦਾ ਨਾਮ ਉਹਦੇ ਤੋਂ ਉੱਚਾ ਹੈ ਪਰ ਨਾਮ ਵੀ ਉਹਨਾਂ ਅੰਦਰ ਵੱਸਦਾ ਜਿਹਦੇ ਉੱਤੇ ਨਦਰ ਕਰਕੇ ਨਾਮ ਦੀ ਦਾਤ ਦੇ ਦੇ। ਜਪਜੀ ਸਾਹਿਬ ਦਾ ਅੰਤਲਾ ਬਚਨ ਕੀ ਹੈ, ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਕਾਲ। ਮੈਂ ਹੋਰ ਬੇਨਤੀ ਕਰਾਂ, ਅੱਜ ਕਥਾ ਕਰਦੀ ਮੇਰੇ ਮਨ ਚ ਉੱਥੇ ਫੁਰਨਾ ਆਇਆ ਬੰਗਲਾ ਸਾਹਿਬ, ਕਿ ਗੁਰੂ ਦੀ ਨਜ਼ਰ ਚ ਸਭ ਕੁਝ ਹੈ, ਏਡੂ ਵੱਡੀ ਦਾਤ ਕੋਈ ਨਹੀਂ। ਧੰਨ ਗੁਰੂ ਅਮਰਦਾਸ ਜੀ ਦਾ ਇੱਕ ਬਚਨ ਪੜ੍ਹਨੇ, ਸਤਿਗੁਰੂ ਕਹਿੰਦੇ ਨੇ ਬਾਣੀ ਗਾਓ, ਕਿਹੜੀ ਗਾਓ? ਕਹਿੰਦੇ ਨੇ ਜੋ ਗੁਰੂ ਦੀ ਹੈ, ਪਰ ਨਾਲ ਕਹਿੰਦੇ ਨੇ ਵਸਾਓ। ਹੁਣ ਸਾਰੇ ਅਸੀਂ ਕਹਿ ਵੀ ਦਿੰਦੇ ਹਨ ਕਿਸ, ਵੈਸੇ ਸਤਿਗੁਰੂ ਨੇ ਕਿਹਾ ਸੁਣ ਉਪਦੇਸ਼ ਖਿਰਦੇ ਵਸਾਵੋ, ਸੁਣੋ ਤੈਨੂੰ ਵਸਾਓ, ਆਪਣੇ ਜ਼ੋਰ ਨਾਲ ਵੱਸ ਸਕਦੀ ਬਾਣੀ ਅੰਦਰ? ਸਤਿਗੁਰੂ ਕਹਿੰਦੇ ਨੇ ਗਾਓ ਤੁਸੀਂ ਮੁਸ਼ਕਤ ਕਰਕੇ, ਪਰ ਨਾਲ ਨਦਰ ਮੰਗੋ, ਕਿਉਂਕਿ ਵੱਸਦੀ ਉਹਦੇ ਅੰਦਰ ਜਿਹਦੇ ਉੱਤੇ ਨਦਰ ਹੋਵੇ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਅਗਲੇ ਬਚਨ ਨੇ ਜਿਨ ਕੋ ਨਦਰ ਕਰਮ ਹੋਵੇ ਖਿਰਦੈ ਤਿਨਾ ਸਮਾਣੀ। ਹੁਣ ਆਪਾਂ ਕਰਨੇ ਆ ਧੱਕਾ, ਆ ਧਰਮ ਦੀ ਦੁਨੀਆਂ ਚ ਵੀ ਧੱਕਾ ਕਰਨੇ ਆ ਕਿਸੇ ਵੇਖ ਕੇ। ਜੇ ਮੰਨ ਲਓ ਆਪਾਂ ਜਪਨੇ, ਜੇ ਕੋਈ ਨਹੀਂ ਜਪਦਾ ਕਹਿੰਦੇ ਮਨ ਮੁੱਖ ਸਾਖਤ ਛੱਡੋ। ਉਹ ਮੈਂ ਕਹਿੰਦਾ ਜੇ ਧੱਕੇ ਨਾਲ ਮਿਲਦਾ ਹੁੰਦਾ ਤੇ ਕਿਹੜਾ ਬੰਦਾ ਚਾਹੁੰਦਾ ਮੈਨੂੰ ਨਾ ਮਿਲੇ। ਇਹ ਉਹਦੀ ਦਾਤ ਹੈ। ਸਤਿਗੁਰੂ ਪਾਕ ਪੱਟਣ ਗਏ ਗੁਰੂ ਨਾਨਕ ਸਾਹਿਬ ਤੇ ਅੰਮ੍ਰਿਤ ਵੇਲੇ ਮਹਾਰਾਜ ਉੱਠੇ ਨੇ ਤੇ ਸਤਿਗੁਰੂ ਦੇ ਕੰਨਾਂ ਵਿੱਚ ਇੱਕ ਆਵਾਜ਼ ਪਈ ਜੀ, ਜਨਮ ਸਾਖੀ ਦਾ ਬੋਲ। ਉਹ ਆਵਾਜ਼ ਸੀ ਕਿ ਰਾਤ ਕਥੂਰੀ ਵੰਡੀਐ ਸੁੱਤਿਆਂ ਮਿਲੈ ਨਾ ਭਾਉ। ਭਾਉ ਦਾ ਅਰਥ ਇੱਥੇ ਪ੍ਰੇਮ ਨਹੀਂ, ਇੱਥੇ ਭਾਉ ਦਾ ਅਰਥ ਹੈ ਹਿੱਸਾ। ਰਾਤ ਨੂੰ ਕਸਤੂਰੀ ਵੰਡੀ ਜਾਂਦੀ, ਜਿਹੜੇ ਸੁੱਤੇ ਨੇ ਉਹਨਾਂ ਨੂੰ ਹਿੱਸਾ ਨਹੀਂ ਲੱਭਣ। ਰਾਤ ਕਥੂਰੀ ਵੰਡੀਐ ਸੁੱਤਿਆਂ ਮਿਲੈ ਨਾ ਭਾਉ, ਜਿਨ੍ਹਾਂ ਨੈਣ ਨੀਂਦਰਾਵਲੇ ਤਿੰਨਾਂ ਮਿਲਣ ਕਵਾਓ। ਜਿਨ੍ਹਾਂ ਦੀਆਂ ਅੱਖਾਂ ਚ ਨੀਂਦ ਆ ਗਈ ਉਹਨਾਂ ਨੂੰ ਕਿੱਥੇ ਹਿੱਸਾ ਮਿਲੇਗਾ। ਦੂਸਰਾ ਸਲੋਕ ਫਿਰ ਆਵਾਜ਼ ਕੰਨਾਂ ਚ ਪਈ, ਪਹਿਲੇ ਪੈਰੇ ਫੁੱਲੜਾਂ ਫਲ ਪੀ ਪੱਛਾ ਰਾਤ, ਜੋ ਜਗਨ ਲਹਨ ਸੇ ਸਾਈਂ ਕੰਨੋ ਦਾਤ। ਫਿਰ ਆਵਾਜ਼ ਆਈ ਸਾਈਂ ਕੰਨੋ ਦਾਤ। ਬਾਬਾ ਜੀ ਉੱਚੀ ਸਰੀ ਬੋਲ ਕੇ ਕਹਿੰਦੇ ਨੇ ਵੇ ਮਰਦਾਨਿਆ। ਕਹਿੰਦਾ ਹਾਂ ਬਾਬਾ। ਸਤਿਗੁਰੂ ਕਹਿਣ ਲੱਗੇ ਕੀ ਗਾਉਂਦਾ ਪਿਆ ਕਿ ਸਾਈਂ ਕੰਨੋ ਦਾਤ। ਕਹਿਣ ਲੱਗੇ ਦਾਤਾਂ ਜ਼ੋਰ ਨਾਲ ਨਹੀਂ ਮਿਲਦੀਆਂ, ਦਾਤਾਂ ਉਹਦੀਆਂ ਰਹਿਮਤਾਂ ਨੇ ਪਿਆਰਿਓ। ਜਦੋਂ ਨਦਰ ਕਰੇ ਉਦੋਂ ਦਾਤ ਮਿਲਦੀ ਹੈ, ਜਿਹੜੀ ਕਮਾਈ ਕਰਕੇ ਚੀਜ਼ ਮਿਲ ਜਾਏ ਉਹ ਦਾਤ ਨਹੀਂ ਹੋ ਸਕਦੀ। ਕਈ ਵਾਰੀ ਅਸੀਂ ਕਹਿੰਦੇ ਹਾਂ ਨਾ ਨਾਮ ਜਪ ਜਪ ਕੇ ਦਾਤਾਂ ਮਿਲੀਆਂ। ਮੈਂ ਇੱਕ ਬੇਨਤੀ ਕਰਾਂ ਨਦਰ ਜੇ, ਦੇਖੋ ਬਾਬਾ ਬੁੱਢਾ ਸਾਹਿਬ 113 ਸਾਲ ਸਿੱਖੀ ਕਮਾਈ, ਪਰ ਚੇਤੇ ਰੱਖਿਓ ਗੱਦੀ ਤਾਂ ਉਹਨਾਂ ਨੂੰ ਮਿਲ ਗਈ ਜਿਹੜੇ 8-9 ਸਾਲ ਸੇਵਾ ਕਰਦੇ ਨੇ। ਨਹੀਂ, ਇਹ ਦਾਤ ਹੈ ਉਸ ਦੀ। ਸਤਿਗੁਰੂ ਨੇ ਕਿਹਾ ਮਰਦਾਨਿਆਂ ਦਾਤਾਂ ਮਿਹਨਤ ਨਾਲ ਉੱਠਣ ਨਾਲ ਨਹੀਂ ਮਿਲਦੀਆਂ, ਹਾਂ ਉੱਠਣਾ ਵੀ ਇੱਕ ਉਹਦੀ ਰਹਿਮਤ ਵਿੱਚ ਲੈ ਲਈਏ। ਨਾਲ ਕਿਹਾ ਦਾਤੀ ਸਾਹਿਬ ਸੰਦੀਆਂ ਕਿਆ ਚੱਲੈ ਤਿਸ ਨਾਲ, ਇੱਕ ਜਗੰਦੇ ਨਾ ਲੈਣ ਇੱਕ ਸੁੱਤਿਆਂ ਦੇ ਉਠਾ। ਜਦੋਂ ਉਹ ਨਦਰ ਕਰਦਾ ਹੈ ਤੇ ਸੁੱਤਿਆਂ ਨੂੰ ਵੀ ਉਠਾਲ ਕੇ ਉਹਨਾਂ ਦੀ ਝੋਲੀ ਵਿੱਚ ਦਾਤ ਪਾ ਦਿੰਦਾ ਹੈ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ, ਉਹ ਰਹਿਮਤਾਂ ਵਰਸਾਉਂਦੇ ਨੇ। ਅੱਜ ਵੀ ਤੁਸੀਂ ਭਾਵਨਾ ਨਾਲ ਬੈਠੋ। ਮੈਂ ਤਾਂ ਕਹਿੰਦਾ ਠੀਕ ਹੈ, ਅਸੀਂ ਕਥਾ ਕਰਦੇ ਹਾਂ ਦੱਸਦੇ ਹਾਂ ਉਦੋਂ ਜਨਮ ਹੋਇਆ, ਉਦੋਂ ਗੁਰਗੱਦੀ ਮਿਲੀ, ਉਦੋਂ ਪਿਆਨਾ ਕੀਤਾ। ਨਹੀਂ ਪਿਆਰਿਓ, ਬਸ ਗੁਰੂ ਨਾਨਕ ਆਏ ਹੀ ਆਇਆ, ਗਿਆ ਕਿਤੇ ਵੀ ਨਹੀਂ। ਇਹ ਸਾਡੀ ਭੁਲੇਖੇ ਨੇ, ਅਸੀਂ ਕਹਿ ਦਿੰਦੇ ਹਾਂ ਕਿਉਂਕਿ ਸਾਨੂੰ ਕਹਿਣਾ ਪੈਂਦਾ ਹਿਸਟਰੀ ਨੂੰ ਪੜ੍ਹ ਕੇ, ਪਰ ਗੁਰਬਾਣੀ ਮੁਤਾਬਕ ਦੇਖੋ ਤਾਂ ਬਾਬਾ ਕਿਤੇ ਨਹੀਂ ਗਿਆ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ। ਕਿੱਥੇ ਗਏ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ, ਕਿੱਥੇ ਗਏ ਨੇ ਗੁਰੂ ਤੇਗ ਬਹਾਦਰ ਸਾਹਿਬ। ਸਿਰਫ ਤੂੰ ਅੰਦਰ ਨੂੰ ਟਿਕਾ, ਆਪਣੇ ਅੰਦਰ ਨੂੰ ਟਿਕਾ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨ ਛੂ ਕੇ ਦੇਖ, ਅੱਜ ਵੀ ਦਾਤੇ ਦੀ ਬਖਸ਼ਿਸ਼ ਉਹ ਤੋਂ ਮਿਲਦੀ ਹੈ। ਰਹਿਮਤ ਗੁਰੂ ਤੇਗ ਬਹਾਦਰ ਸਾਹਿਬ ਦਿੰਦੇ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ। ਉਹ ਅਵਿਨਾਸ਼ੀ ਪੁਰਖ ਹੈ, ਸਾਹਮਣੇ ਰਿਹਾ ਸਮਾਇ, ਉਹ ਸਾਰੀਆਂ ਥਾਵਾਂ ਤੇ ਸਮਾਇਆ ਹੋਇਆ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੀ ਅੰਮ੍ਰਿਤ ਦ੍ਰਿਸ਼ਟੀ ਨੇ ਸੰਸਾਰ ਦਾ ਪਾਰ ਉਤਾਰਾ ਕੀਤਾ। ਅੱਜ ਵੀ ਬਾਲਾ ਪ੍ਰੀਤਮ ਜੀ ਦੀ ਦ੍ਰਿਸ਼ਟੀ ਜੀਵਾਂ ਦਾ ਪਾਰ ਉਤਾਰਾ ਕਰਦੀ। ਤੇ ਆਪਾਂ ਇੱਕੋ ਹੀ ਚੀਜ਼ ਮੰਗੀਏ, ਦਾਤਾ ਆਪਣੀ ਨਦਰ ਬਖਸ਼ ਦੇ, ਆਪਣੀ ਬਖਸ਼ਿਸ਼ ਦੇ ਦੇ, ਅੰਮ੍ਰਿਤ ਦ੍ਰਿਸ਼ਟ ਬਖਸ਼ ਦੇ। ਸੁਬਾ ਮੈਂ ਅਰਜ਼ ਕੀਤੀ ਸੀ ਗੁਰੂ ਅੱਖ ਭਰ ਕੇ ਅੰਮ੍ਰਿਤ ਦ੍ਰਿਸ਼ਟੀ ਨਾਲ ਦੇਖੇ ਤੇ ਪਿਆਰਿਓ ਉਹ ਪਾਪੀ ਨੂੰ ਵੀ ਸੰਤ ਬਣਾ ਦਿੰਦਾ। ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ। ਇੱਕ ਮੈਂ ਬੇਨਤੀ ਕਰਕੇ ਸਮਾਪਤੀ ਕਰਾਂਗਾ, ਭਾਵਾਂ ਕਾ ਜ਼ਿਕਰ ਤਾਂ ਕਿਸੇ ਨਹੀਂ ਕੀਤਾ, ਪਰ ਤੁਸੀਂ ਸੰਗਤ ਇਕੱਠੇ ਹੋਏ ਹੋ, ਟੇਕ ਕੇ ਬੈਠੇ ਹੋ। ਅੱਜ ਦੋਨਾਂ ਬੇਟੀਆਂ ਦਾ ਜਨਮ ਦਿਨ ਹੈ, ਪੁਨੀਤ ਪ੍ਰਨੀਤ ਦਾ, ਅਤੇ ਮੈਂ ਇਸ ਕਰਕੇ ਕੋਈ ਸੰਗਤ ਅਸੀਸ ਦੇ ਕੇ ਜਾਇਓ, ਕਿਉਂਕਿ ਸੰਗਤ ਵਿੱਚ ਗੁਰੂ ਵਰਤਦਾ। ਸੱਚੀ ਗੱਲ, ਮੈਂ ਕਈ ਵਾਰੀ ਸੋਚਣਾ ਜਿਹਨੂੰ ਸੰਗਤ ਦੀ ਕਿਰਪਾ ਮਿਲ ਗਈ ਉਹਨੂੰ ਸਭ ਕੁਝ ਮਿਲ ਗਿਆ। ਗੁਰੂ ਸਾਹਿਬ ਨੇ ਆਪਣੇ ਨਿੱਜੀ ਜਿਹੜੇ ਮਸਲੇ ਸਨ, ਜੇ ਸੰਗਤ ਨੇ ਕਹਿ ਦਿੱਤਾ ਤੇ ਕਹਿ ਦਿੱਤਾ ਬਿਲਕੁਲ ਠੀਕ। ਤੁਸੀਂ ਦੇਖੋ ਦਿੱਲੀ ਰਿਸ਼ਤਾ ਜਾਂਦਾ ਚੰਦੂ ਦੀ ਬੇਟੀ ਦਾ, ਹੈ ਤਾਂ ਨਿੱਜੀ ਗੱਲ ਨਾ ਮਹਾਰਾਜ ਦੇ ਘਰ ਦੀ, ਉਹਨਾਂ ਦਾ ਬੇਟਾ। ਪਰ ਚੰਦੂ ਇੰਨੀ ਗੱਲ ਕਹਿੰਦਾ ਕਿ ਚੁਬਾਰੇ ਦੀ ਇੱਟ ਮੋਰੀ ਚ ਲਾ ਦਿੱਤੀ। ਸੰਗਤ ਸੁਣਦੀ ਇੱਥੇ ਤੇ ਗੁਰੂ ਦੀ ਨਿੰਦਿਆ ਸੰਗਤ ਨਹੀਂ ਸਾਰ ਸਕੀ। ਇੱਥੋਂ ਜਾ ਕੇ ਕਿਹਾ ਮਹਾਰਾਜ ਹੰਕਾਰੀ ਬੰਦੇ ਦੀ ਧੀ ਦਾ ਰਿਸ਼ਤਾ, ਗੁਰੂ ਘਰ ਨੂੰ ਮੋਰੀ ਦੱਸਦਾ, ਆਪਣੇ ਆਪ ਨੂੰ ਚੁਬਾਰਾ ਦੱਸਦਾ, ਇਹ ਰਿਸ਼ਤਾ ਨਾ ਪ੍ਰਵਾਨ ਕਰੋ। ਮੈਂ ਸੋਚਣਾ ਆਪਣੇ ਪੁੱਤਰ ਦਾ ਨਿੱਜੀ ਫੈਸਲਾ। ਮਹਾਰਾਜ ਕਹਿੰਦੇ ਨੇ ਜੇ ਸੰਗਤ ਨੂੰ ਪ੍ਰਵਾਨ ਨਹੀਂ ਤੇ ਮੈਨੂੰ ਵੀ ਪ੍ਰਵਾਨ। ਦੂਸਰੀ ਗੱਲ ਮੈਂ ਬੇਨਤੀ ਕਰਾਂ, ਬੀਬੀ ਵੀਰੋ ਦਾ ਵਿਆਹ ਹੈ, ਹਲਵਾਈ ਲੱਗੇ ਨੇ, ਇਹ ਸਾਡੇ ਸਾਹਮਣੇ ਉਦਾਹਰਨਾਂ ਨੇ ਸਮਝਾਉਣ ਵਾਸਤੇ। ਤੇ ਸਿੱਖ ਸੰਗਤਾਂ ਕਹਿੰਦੀਆਂ ਨੇ ਮਹਾਰਾਜ ਮਠਿਆਈ ਕੱਢੀ, ਤੇ ਮਹਾਰਾਜ ਨੇ ਕਿਹਾ ਮੰਗਾ ਕੇ ਅੰਦਰੋਂ ਦੇ ਦਿਓ ਸੰਗਤਾਂ ਨੂੰ, ਸਿੱਖਾਂ ਨੂੰ ਛਕਾਓ। ਜਦੋਂ ਲਿਆਉਣ ਲੱਗੇ ਮਾਤਾ ਦਮੋਦਰੀ ਨੇ ਗਿਆ ਨੂੰ ਰੋਕ ਦਿੱਤਾ, ਗੁਰੂ ਹਰਗੋਬਿੰਦ ਸਾਹਿਬ ਦੇ ਮਹਿਲ ਰੋਕਿਆ, ਕਹਿਣ ਲੱਗੇ ਬਰਾਤ ਵਾਸਤੇ ਨੇ। ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਲੱਗਾ ਤੇ ਕਹਿਣ ਲੱਗੇ ਕਹਿ ਦਿਓ ਦਮੋਦਰੀ ਜੀ ਨੂੰ ਜਿਹੜੇ ਮੇਰੇ ਸਿੱਖਾਂ ਦੇ ਮੂੰਹ ਚ ਨਹੀਂ ਪਈ ਇਹ ਬਰਾਤ ਦੇ ਮੂੰਹ ਵਿੱਚ ਵੀ ਨਹੀਂ ਪੈਣੀ। ਸੱਚ ਇਸ ਤਰ੍ਹਾਂ ਹੋਇਆ, ਪਹਿਲੀ ਜੰਗ ਹੋਈ, ਬੇਟੀ ਦਾ ਵਿਆਹ ਚੁਬਾਲ ਕੀਤਾ ਗਿਆ, ਪਰ ਉਹ ਮਠਿਆਈ ਤੁਰਕਾਂ ਨੇ ਖਾਧੀ। ਮੈਂ ਇੱਕ ਬੇਨਤੀ ਕਰਾਂਗਾ, ਜਿਹੜੀ ਸੰਗਤ ਹੈ ਨਾ ਇਹਦੇ ਵਿੱਚ ਬੜੀ ਵੱਡੀ ਬਖਸ਼ਿਸ਼, ਸੰਗਤ ਸੁੱਕਿਆਂ ਨੂੰ ਖਰਿਆਂ ਕਰ ਦਿੰਦੀ, ਸੰਗਤ ਟੁੱਟਿਆਂ ਨੂੰ ਜੋੜ ਦਿੰਦੀ। ਮੈਂ ਇੱਕੋ ਸ਼ਬਦ ਅਰਥ ਕਰਕੇ ਥੋੜੇ ਜਿਹਾ ਸਮਾਪਤੀ ਕਰਨਾ। ਇੱਕ ਅਸੀਸ ਮਹਾਰਾਜ ਜੀ ਨੇ ਦਿੱਤੀ, ਕਹਿਣ ਲੱਗੇ ਜੀਵਤ 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 ਰਹੋ ਬੇਟਾ, ਜਿਉਂਦੇ ਰਹੋ ਜਿਉਂਦੇ ਰਹੋ। ਤਿੰਨ ਵਾਰੀ ਸ਼ਬਦ ਕਿਹਾ। ਕਹਿਣ ਲੱਗੇ ਜਿਉਣ ਦਾ ਅਰਥ ਰਾਮ ਰਸਾਇਣ ਨਿਤ ਉੱਠ ਪੀਓ, ਤੁਸੀਂ ਜੀਓ ਪਰ ਜੀਓ ਰੋਜ਼ਾਨਾ ਪਰਮਾਤਮਾ ਦੇ ਨਾਮ ਦੇ ਰਸ ਨੂੰ ਪੀਓ। ਇਸ ਤੋਂ ਅਗਲੀ ਬੇਨਤੀ ਮੈਂ ਕਰਾਂ, ਇੱਕ ਆਸੀਸ ਦਾ ਸ਼ਬਦ, ਉਹ ਤੁਹਾਨੂੰ ਸਭ ਨੂੰ ਚੇਤੇ ਵੇ, ਮੈਂ ਜ਼ਿਆਦਾ ਵਿਸਤਾਰ 'ਚ ਨਹੀਂ। ਮਾਤਾਵਾਂ ਬੈਠੀਆਂ ਨੇ, ਹਰ ਮਾਂ ਆਪਣੇ ਬੱਚੇ ਲਈ ਤਿੰਨ ਚਾਰ ਸੁਪਨੇ ਸੰਜੋ ਕੇ ਬੈਠਦੀ। ਪਹਿਲਾਂ ਉਹ ਚਾਹੁੰਦੀ ਹੈ ਮੇਰੇ ਬੱਚੇ ਦੀ ਤਨ 'ਤੇ ਪਾਉਣ ਵਾਲੀ ਪੁਸ਼ਾਕ ਸਭ ਤੋਂ ਸੋਹਣੀ ਹੋਵੇ। ਤੁਸੀਂ ਦੇਖੋਗੇ ਕਈ ਵਾਰੀ ਗਰੀਬ ਕੁਲੀਆਂ 'ਚ ਰਹਿਣ ਵਾਲੀਆਂ ਬੀਬੀਆਂ, ਉਹਨਾਂ ਦੇ ਆਪਣੇ ਕੱਪੜਿਆਂ ਨੂੰ ਟਾਕੀ ਲੱਗੀ ਹੁੰਦੀ ਹੈ, ਬੱਚੇ ਨੂੰ ਟਾਈ ਲਾ ਕੇ ਉਂਗਲ ਲਾ ਕੇ ਨਾਲ ਲਿਜਾਂਦੀਆਂ। ਮੈਂ ਸੋਚਣਾ ਭਾਵੇਂ ਇਹ ਸੜਕ 'ਤੇ ਮਿੱਟੀ ਪਾਉਂਦੀ ਏ, ਪਰ ਇਹਦੀ ਮਮਤਾ ਵੀ ਚਾਹੁੰਦੀ ਹੈ ਮੇਰੇ ਬੱਚੇ ਦੇ ਬਸਤਰ ਸੋਹਣੇ ਹੋਣ। ਪਹਿਲੀ ਗੱਲ ਮੇਰੇ ਬੱਚੇ ਦੀ ਪੁਸ਼ਾਕ ਸੋਹਣੀ ਹੋਵੇ, ਦੂਜੀ ਗੱਲ ਮੇਰੇ ਬੱਚੇ ਦੀ ਖੁਰਾਕ ਚੰਗੀ ਹੋਵੇ, ਆਪ ਸੁੱਕੀ ਖਾਵਾਂ ਬੱਚੇ ਦੀ ਖੁਰਾਕ ਨਾ ਮਾੜੀ ਹੋਵੇ, ਤੀਜੀ ਗੱਲ ਮਾਂ ਚਾਹੁੰਦੀ ਹੈ ਮੈਂ ਤਾਂ ਅਨਪੜ੍ਹ ਭਾਵੇਂ ਰਹਿ ਗਈ ਪਰ ਮੇਰੇ ਬੱਚੇ ਦੀ ਤਲੀਮ ਬੜੀ ਚੰਗੀ ਹੋਵੇ, ਚੌਥੀ ਗੱਲ ਮਾਂ ਚਾਹੁੰਦੀ ਏ ਮੇਰੇ ਬੱਚੇ ਦੀ ਸੁਸਾਇਟੀ ਉਹਨਾਂ ਨਾਲ ਹੋਵੇ ਜਿਨ੍ਹਾਂ ਨੂੰ ਮਿਲ ਕੇ ਦਾ ਜੀਵਨ ਬਣੇ। ਮੇਰੇ ਗੁਰੂ ਨੇ ਅਸੀਸ ਦੇ ਕੇ ਕਿਹਾ ਤੇ ਗੁਰੂ ਮਾਂ ਵੀ ਏ, ਗੁਰੂ ਪਿਓ ਵੀ ਏ, ਗੁਰੂ ਭਰਾ ਵੀ ਏ, ਗੁਰੂ ਮਿੱਤਰ ਵੀ ਏ। ਹੁਣ ਵੈਸੇ ਆਪਾਂ ਨਹੀਂ ਕਹਿੰਦੇ, ਆਪਾਂ ਡਰ ਜਾਂਦੇ, ਕਦੀ ਪਿਤਾ ਜੀ ਕਹਿ ਕੇ ਪੁਕਾਰੀਏ ਖਾਂ ਗੁਰੂ ਗ੍ਰੰਥ ਸਾਹਿਬ ਨੇ, ਸਤਿਗੁਰੂ ਨੇ ਤੇ ਕਿਹਾ। ਗੁਰੂ ਰਾਮਦਾਸ ਜੀ ਨੇ ਤਾਂ ਸ਼ਬਦ ਵਰਤੇ ਕਿ ਤੁਸੀਂ ਮੇਰੇ ਸਭ ਕੁਝ ਖੋ, ਪਿਤਾ ਵੀ ਹੋ, ਰਿਸ਼ਤੇਦਾਰ ਵੀ, ਸਾਖ ਸੰਬੰਧੀ। ਹਜ਼ੂਰ ਕਹਿੰਦੇ ਨੇ ਬੇਟਾ ਮੈਂ ਤੈਨੂੰ ਅਸੀਸ ਦੇਣਾ। ਕੀ ਅਸੀਸ? ਕਹਿਣ ਲੱਗੇ ਅਸੀਸ ਇਹ ਦੇਣਾ ਵਾ ਕਿ ਦੁਨੀਆਂ ਦੀਆਂ ਮਾਵਾਂ ਚਾਹੁੰਦੀਆਂ ਨੇ ਬੱਚੇ ਦੀ ਕੱਪੜੇ ਦੀ ਪੁਸ਼ਾਕ ਚੰਗੀ ਹੋਵੇ, ਮੈਂ ਅਸੀਸ ਦੇਣਾ ਰੱਬ ਤੈਨੂੰ ਪੱਤ ਦੀ ਪੁਸ਼ਾਕ ਦੇ, ਤੇਰੀ ਇੱਥੇ ਵੀ ਇੱਜ਼ਤ ਢੱਕੀ ਰਹੇ ਤੇ ਰੱਬ ਦੀ ਦਰਗਾਹ ਵਿੱਚ ਵੀ ਢੱਕੀ ਰਹੇ, ਤੈਨੂੰ ਪੱਤ ਦਾ ਕੱਪੜਾ ਮਿਲੇ। ਦੁਨੀਆਂ ਦੀ ਮਾਂ ਖੁਰਾਕ ਦਿੰਦੀ ਆ ਭੋਜਨ, ਮੈਂ ਤੈਨੂੰ ਅਸੀਸ ਦੇਣਾ ਕੀਰਤਨ ਤੇਰੀ ਖੁਰਾਕ ਬਣ ਜਾਏ। ਤੇ ਜਿਹੜੀ ਦਾਤੇ ਨੇ ਇਹਨਾਂ ਬੇਟੀਆਂ ਤੇ ਰਹਿਮਤ ਕੀਤੀ, ਮੈਂ ਕਹਿੰਦਾ ਠੀਕ ਹੈ ਅਸੀਂ ਬੱਚੀਆਂ ਪੜ੍ਹਾ ਕੇ ਤੋਰਨੇ, ਕੋਈ ਕਹਿੰਦਾ ਮੈਂ 2 ਕਰੋੜ ਲਾਇਆ, ਕੋਈ ਕਹਿੰਦਾ 4 ਕਰੋੜ ਲਾਇਆ, ਗੱਡੀਆਂ ਦੇ ਦਿਓਗੇ, ਸੋਨਾ ਚਾਂਦੀ ਹੀਰੇ ਮੋਤੀ ਦੇ ਦਿਓਗੇ, ਹਰ ਚੀਜ਼ ਇੱਕ ਦਿਨ ਖੱਪ ਜਾਏਗੀ। ਜੇ ਕੀਰਤਨ ਤੇ ਬਾਣੀ ਬੱਚੀਆਂ ਦੀ ਹਿਰਦੇ 'ਚ ਪਾਓਗੇ ਉਹ ਸਰੀਰ ਛੱਡਣ ਤੋਂ ਬਾਅਦ ਵੀ ਨਾਲ ਜਾਏਗੀ, ਇਹਨੂੰ ਕੋਈ ਨਹੀਂ ਖੋ ਸਕਦਾ, ਕਿਸੇ ਦੀ ਤਾਕਤ ਨਹੀਂ ਖੋ ਸਕਦੀ। ਸ਼ਾਇਦ ਮੇਰੇ ਗੁਰੂ ਰਾਮਦਾਸ ਨੇ ਤਾਂ ਹੀ ਖਲੋ ਕੇ ਕਿਹਾ ਸੀ ਬਾਪੂ ਮੈਂ ਤੇਰੇ ਬੂਹੇ ਤੇ ਖਲੋਤਾ ਵਾਂ, ਤੇਰੀ ਧੀ ਹਾਂ, ਕਿਰਪਾ ਕਰ ਮੈਨੂੰ ਨਾਮ ਦਾ ਦਾਜ ਦੇ ਦੇ ਜਿਹਦੀ ਵਹਿਮਾ 4 ਕੁੰਡਾਂ ਵਿੱਚ ਹੁੰਦੀ, ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ। ਮੈਂ ਬੇਨਤੀ ਕਰਾਂ ਪੁਸ਼ਾਕ ਦੇ, ਪੱਤ ਦੀ, ਖੁਰਾਕ ਦੇ, ਕੀਰਤਨ ਦੀ, ਤੇ ਸੁਸਾਇਟੀ ਦੇ ਸੰਤ ਜਨਾਂ ਦੀ ਪੀਣ ਵਾਸਤੇ ਅੰਮ੍ਰਿਤ ਦੇ ਤੇ ਇੱਕ ਅਸੀਸ ਦਿੱਤੀ ਬੇਟਾ ਕਿ ਦੇਖ ਇਹ ਕਲਯੁਗ ਦੀ ਹਨੇਰੀ ਚੱਲਦੀ ਏ, ਤੇਰਾ ਮਨ ਕਿਤੇ ਗਲਤ ਰਸਤੇ ਤੇ ਨਾ ਚੱਲ ਪਏ। ਲੋਕ ਡੱਡੂ ਬਣ ਕੇ ਸਾਰੀ ਜ਼ਿੰਦਗੀ ਵਕਾਰਾਂ ਦਾ ਚਿੱਕੜ ਖਾਂਦੇ ਨੇ, ਤੈਨੂੰ ਅਸੀਸ ਦਿੱਤੀ ਤੂੰ ਭਵਰਾ ਬਣ ਕੇ ਫੁੱਲ ਦੀ ਸੁਗੰਧੀ ਹੀ ਮਾਨਦਾ ਰਹਿ। ਮੈਂ ਕਹਿੰਦਾ ਜੇ ਇਸ ਸ਼ਬਦ ਦੇ ਅਰਥ ਬੱਚਿਆਂ ਨੂੰ ਤਾਲੀਮ ਦੇਣ ਵਾਸਤੇ ਕੀਤੇ ਜਾਣ ਤੇ ਮੇਰਾ ਖਿਆਲ ਦੁਨੀਆਂ ਦੇ ਕਿਸੇ ਸਾਹਿਤ ਵਿੱਚ ਇਹੋ ਜਿਹਾ ਸ਼ਬਦ ਨਹੀਂ ਮਿਲੇਗਾ। ਉਹ ਸ਼ਬਦ ਅਸੀਂ ਪੜ੍ਹਨੇ ਆ ਜਿਸ ਸਿਮਰਤ ਸਭ ਕਿਲਵਿਕ ਨਾਸ ਹੈ। ਅਗਲਾ ਸ਼ਬਦ ਹੈ ਪਿੱਤਰੀ। ਇੱਥੇ ਥੋੜਾ ਜਿਹਾ ਮੈਂ ਕਈ ਵਾਰੀ ਕਹਿਣਾ ਗੱਲ ਜਨਮ ਦੀ ਚੱਲਦੀ ਏ ਤੇ ਮਹਾਰਾਜ ਸ਼ੁਰੂ ਉਹਨਾਂ ਤੋਂ ਕਰਦੇ ਨੇ ਜਿਹੜੇ ਮਰ ਚੁੱਕੇ ਨੇ। ਇਹ ਸ਼ਬਦ ਮਰ ਚੁੱਕਿਆਂ ਤੋਂ ਸ਼ੁਰੂ ਹੁੰਦਾ। ਇੱਕ ਸ਼ਬਦ ਪੁੱਤਰੀ ਏ, ਇੱਕ ਪਿੱਤਰੀਕ ਹੈ। ਪਿੱਤਰੀ ਦਾ ਸੰਬੰਧ ਹੈ ਜਾ ਚੁੱਕੇ ਬਜ਼ੁਰਗ। ਹੁਣ ਮੈਂ ਇੱਥੇ ਹੋਰ ਵੀ ਬੇਨਤੀ ਕਰਾਂ, ਕਈ ਵਾਰੀ ਅਸੀਂ ਕਹਿੰਦੇ ਹਾਂ ਜਿਹੜੇ ਜਾ ਚੁੱਕੇ ਜੀ ਉਹਨਾਂ ਦਾ ਭਲਾ ਕਿਵੇਂ ਹੁੰਦਾ। ਮੇਰੇ ਹੱਥ ਕੱਲ ਇੱਕ ਕਿਤਾਬ ਲੱਗੀ ਹੈ ਕਿ ਜੀਵ ਆਤਮਾ ਕੇ ਜਗਤ ਕਾ ਨਿਯਮ, ਵੈਸੇ ਉਹ ਅੰਗਰੇਜ਼ੀ ਦੀ ਹੈ ਕਿਤਾਬ, ਉਹਦਾ ਹਿੰਦੀ ਤਰਜਮਾ ਹੋ ਗਿਆ। ਦੋ ਭਰਾ ਉਹਨਾਂ ਦਾ ਐਕਸੀਡੈਂਟ ਹੁੰਦਾ, ਉਹਨਾਂ ਦੀ ਰੂਹ ਮਾਂ ਨਾਲ ਗੱਲਾਂ ਕਰਦੀ ਹੈ ਜੀ। ਉਹ ਕਹਿੰਦੇ ਨੇ ਜੀਵ ਆਤਮਾਵਾਂ ਦਾ ਇੱਕ ਜਗਤ ਹੈ, ਇੱਥੋਂ ਤੱਕ ਜਾ ਚੁੱਕੇ ਵੀ ਅੱਗੇ ਮਿਲਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਕਿ ਦੁਨੀਆਂ ਦਾ ਕੋਈ ਕੰਮ ਕਰੋਗੇ ਆਉਣ ਵਾਲੇ ਭਵਿੱਖ ਲਈ ਹੋਵੇਗਾ, ਨਾਮ ਇੱਕ ਐਸਾ ਹੈ ਜਿਹੜਾ ਬੀਤੇ ਹੋਏ ਤੇ ਵੀ ਅਸਰ ਕਰਦਾ ਤੇ ਆਉਣ ਵਾਲੇ ਤੇ ਵੀ ਅਸਰ ਕਰਦਾ। ਮੇਰੀ ਗੱਲ ਧਿਆਨ ਨਾਲ ਸੁਣੀ, ਦੁਨੀਆਂ ਦਾ ਕਾਰੋਬਾਰ ਕਰੋਗੇ ਤਾਂ ਨਹੀਂ ਕਹਿਣਾ ਜਿਹੜੇ ਘਰ ਚ ਦਾਦੇ ਪੜਦਾਦੇ ਹੋਏ ਸਨ ਜਾ ਚੁੱਕੇ ਨੇ ਉਹਨਾਂ ਲਈ ਕੋਠੀ ਬਣਾਉਂਦੇ, ਕਦੀ ਨਹੀਂ ਕਹਾਂਗੇ। ਆਪਾਂ ਕਹਿੰਦੇ ਆਉਣ ਵਾਲੇ ਬੱਚਿਆਂ ਲਈ ਬਣ ਗਈ, ਦੁਕਾਨ ਬੱਚਿਆਂ ਲਈ, ਮਕਾਨ ਬੱਚਿਆਂ ਲਈ, ਪਰ ਪਿਆਰਿਓ ਨਾਮ ਨਾਲ ਜੁੜ ਕੇ ਦੇਖੋ ਇਹ ਉਹਨਾਂ ਆਤਮਾਵਾਂ ਦਾ ਵੀ ਭਲਾ ਕਰੇਗਾ ਜਿਹੜੀਆਂ ਸਾਡੇ ਘਰ ਵਿੱਚੋਂ ਜਾ ਚੁੱਕੀਆਂ। ਪਿੱਤਰੀ ਸ਼ਬਦ ਵਰਤਿਆ, ਵੇਖੋ ਗੁਰੂ ਸਾਹਿਬ ਦਾ ਹੈ ਬਚਨ, ਜਿਸ ਸਿਮਰਤ ਸਭ ਕਿਲਵਿਕ ਨਾਸੈ ਪਿੱਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦਕੀ ਜਾਪੋ ਜਾ ਕਾ ਅੰਤ ਨਾ ਪਾਰੋ ਪੂਤਾ ਮਾਤਾ ਕੀ ਆਸੀਸ। ਐੜੇ ਨੂੰ ਕੰਨਾ ਲੱਗਾ ਪੂਤਾ, ਹਾਲਾਂਕਿ ਬਾਣੀ ਚ ਪੂਤਾ ਦਾ ਅਰਥ ਪਵਿੱਤਰ ਵੀ ਆਏ, ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਸਤਿਗੁਰ ਤੁਮਕੋ ਹੋਏ ਦਯਾਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ। ਪਤ ਦਾ ਕੱਪੜਾ ਤੇ ਕੀਰਤਨ ਦਾ ਭੋਜਨ, ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ। ਬੇਟਾ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਸਦੀਵ ਕਾਲ ਲਈ ਜੀਂਦੇ ਰਹੋ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਦ ਅਨੰਤਾ ਰੰਗ ਤਮਾਸ਼ਾ। ਰੰਗ ਦਰਤ ਪ੍ਰਭੂ ਦਾ ਪ੍ਰੇਮ, ਆ ਦੁਨੀਆਂ ਦੇ ਤਮਾਸ਼ੇ ਨੀ, ਉਹਦਾ ਪ੍ਰੇਮ ਹੀ ਤੇਰੇ ਵਾਸਤੇ ਤਮਾਸ਼ਾ। ਰੰਗ ਤਮਾਸ਼ਾ ਪੂਰਨ ਆਸਾ, ਕਬੈ ਨਾ ਵਿਆਪੈ ਚਿੰਤਾ, ਭਵਰ ਤੁਮਾਰਾ ਇਹ ਮਨ ਹੋ। ਹਰ ਚਰਨਾ ਹੋ ਕੌਲਾ, ਪ੍ਰਭੂ ਦੇ ਚਰਨ ਕਮਲ ਦਾ ਫੁੱਲ, ਤੇਰਾ ਮਨ ਭਵਰਾ ਬਣ ਜਾਏ। ਹਰ ਚਰਨਾ ਹੋ ਕੌਲਾ, ਨਾਨਕ ਦਾਸ ਉਨ ਸੰਗ ਲਪਟਾਇਓ, ਜਿਉ ਬੂੰਦੈ ਚਾਤ੍ਰਿਕ ਮੌਲਾ। ਪਿਆਰਿਓ ਅਸੀਸ ਦਿਓ ਦਾਤਾ, ਸਭ ਦੇ ਬੱਚਿਆਂ ਨੂੰ ਬੰਦਗੀ ਦੇ, ਸਭ ਦਾ ਭਲਾ ਕਰ, ਸਾਰਿਆਂ ਨੂੰ ਆਪਣੇ ਨਾਲ ਜੋੜ ਲੈ, ਤਰਸ ਕਰ ਮੇਰੇ ਮਾਲਕ। ਤੇ ਜਦੋਂ ਅਸੀਂ ਗੁਰੂ ਤੋਂ ਇਹ ਹੀ ਦਾਤ ਮੰਗਾਂਗੇ ਤੇ ਭਾਗ ਲੱਗ ਜਾਣਗੇ। ਸਤਿਗੁਰੂ ਮਾਲਵੇ ਗਏ ਨਾ ਜਦੋਂ ਸਮਾਪਤੀ ਹੈ ਤੇ ਦਮਦਮਾ ਸਾਹਿਬ ਸਤਿਗੁਰੂ ਪਹੁੰਚਦੇ ਨੇ, ਮੈਂ ਪਿਛਲੇ ਦਿਨੀ ਬੈਠਿਆ ਮਨ ਚ ਆਇਆ ਕਿ ਅਸੀਂ ਗੁਰੂ ਤੋਂ ਤਨਖਾਹਾਂ ਵੀ ਮੰਗ ਲਈਆਂ, ਅਸੀਂ ਦਮਦਮੇ ਵੀ ਮੰਗੀਆਂ, ਸਾਡੇ ਪੈਸੇ ਦੇ, ਮਨ ਵਿਚਲ ਜਾਂਦੇ ਨੇ ਨਾ। ਇਸੇ ਕਰਕੇ ਕਿਹਾ ਜਾਂਦਾ ਕਿ ਜ਼ਿਆਦਾ ਸ਼ਬਦ ਇਹ ਪੜੋ ਕਿ ਮਾਲਕ ਮੈਨੂੰ ਡੋਲਣ ਤੋਂ ਬਚਾ ਲਈ। ਅਸੀਂ ਉੱਥੇ ਵੀ ਮੰਗ ਲਏ ਗੁਰੂ ਪੁੱਤਰ ਦੇ ਆਇਆ, ਪਤਾ ਨਹੀਂ ਸਾਡੇ ਕਿਹੋ ਜਿਹਾ ਫੁਰਨੇ ਅੱਠੀ, ਅਸੀਂ ਰੋਕ ਕੇ ਕਿਹਾ ਸਾਡੀ ਤਨਖਾਹ ਦੇ। ਹਜ਼ੂਰ ਸਾਹਿਬ ਗਏ ਸੀ ਉੱਥੇ ਵੀ ਤਨਖਾਹ ਮੰਗੀ ਜਿੱਥੇ ਮਾਲ ਟੇਕਰੀ ਗੁਰਦੁਆਰਾ। ਦੇਖੋ ਮਹਾਰਾਜ ਜੀ ਨੇ ਕਿਹਾ ਮਾਲਵੇ ਕਿ ਤੁਸੀਂ ਰੁਕ ਜਾਓ, ਮੈਂ ਇੱਕ ਇੱਕ ਦਾ ਪੈਸਾ ਦਿਆਂਗਾ। ਮੈਂ ਸੋਚਣਾ ਇਹ ਚੀਜ਼ਾਂ ਜੋ ਗੁਰੂ ਨੇ ਚੋਜ ਵਰਤਾਏ ਸਾਨੂੰ ਸਮਝਾਇਆ ਕਿ ਤੇਰੇ ਨਾਲ ਵੀ ਵਾਪਰਨਗੇ ਪਰ ਅੰਦਰੋਂ ਕਦੀ ਖਿੰਡੀ ਨਾ। ਕਹਿਣ ਲੱਗੇ ਨਹੀਂ ਮਹਾਰਾਜ ਸਾਨੂੰ ਦਿਓ ਤਨਖਾਹ। ਇੰਨੀ ਦੇਰ ਨੂੰ ਵਣਜਾਰੇ ਆਉਂਦੇ ਨੇ, ਖੱਚਰਾਂ ਲੱਦੀਆਂ ਸੋਨੇ ਦੀਆਂ ਮੋਹਰਾਂ, ਤੇ ਗੁਰੂ ਜੀ ਆਵਾਜ਼ ਮਾਰ ਕੇ ਕਹਿੰਦੇ ਨੇ ਆਓ ਭਾਈ ਬਰਾੜੋ ਆਪਣੀਆਂ ਤਨਖਾਹਾਂ ਲਵੋ। ਉਹ ਆਉਂਦੇ ਨੇ ਦਿਨ ਗਿਣਦੇ, ਮੇਰੇ ਇੰਨੇ ਦਿਨ ਬਣਦੇ ਨੇ, ਮੇਰੇ ਇੰਨੇ ਦਿਨ ਬਣਦੇ ਨੇ। ਗੁਰੂ ਕਹਿੰਦਾ ਨਹੀਂ ਉਹ ਭਲਿਓ, ਤੁਸੀਂ ਗਿਣਤੀਆਂ ਮਿਣਤੀਆਂ ਚ ਪੈਂਦੇ ਹੋ, ਜਦੋਂ ਮੈਂ ਦੇਣ ਲੱਗਾ ਮੈਂ ਢਾਲਾਂ ਭਰ ਕੇ ਦਿੰਦਾ, ਮੈਂ ਗਿਣਦਾ ਨਹੀਂ ਹੁੰਦਾ। ਚੇਤੇ ਰੱਖੋ ਕਿੱਡੀ ਵੱਡੀ ਰਮਜਕ ਹੈ। ਉਹ ਗਿਣਦੇ ਨੇ ਇੰਨੇ ਮਹੀਨੇ ਦੀ ਤਨਖਾਹ, ਗੁਰੂ ਕਹਿੰਦਾ ਗਿਣਤੀ ਛੱਡੋ, ਤੁਸੀਂ ਝੋਲੀਆਂ ਕਰੋ, ਕੱਪੜੇ ਕਿੱਥੇ ਨੇ ਤੁਹਾਡੇ, ਮੈਂ ਗਿਣ ਕੇ ਨਹੀਂ ਦਿੰਦਾ, ਮੈਂ ਢਾਲਾਂ ਭਰ ਕੇ ਦੇਣਾ ਵਾ। ਜਦੋਂ ਇੰਨੇ ਸ਼ਬਦ ਕਹਿ ਮੈਂ ਢਾਲਾਂ ਭਰ ਕੇ ਦੇਣਾ, ਤੇ ਸੱਚਮੁੱਚ ਢਾਲਾਂ ਭਰ ਭਰ ਕੇ ਦਿੱਤੀਆਂ। ਇੱਕ ਸਿੱਖ ਦੇਖ ਕੇ ਬਹੁਤ ਰੋਇਆ, ਉਹ ਨਹੀਂ ਉੱਠਿਆ। ਜਦੋਂ ਸਾਰਿਆਂ ਦੀਆਂ ਝੋਲੀਆਂ ਭਰੀਆਂ ਗਈਆਂ, ਦਾਨ ਸਿੰਘ ਜ਼ਮੀਨ ਤੇ ਬੈਠਾ, ਹੱਥਾਂ ਨਾਲ ਜ਼ਮੀਨ ਨੂੰ ਖੋਤਰੀ ਜਾਂਦਾ, ਨਾਲੇ ਰੋਈ ਜਾਂਦਾ, ਤੇ ਮਨ ਕਹਿੰਦਾ ਮਣਾ ਕੀ ਗੁਰੂ ਨੇ ਸਾਡੇ ਤੋਂ ਲੁਕਾਇਆ। ਸੱਚੀ ਮੁੱਚੀ ਜੇ ਪਿਆਰਿਓ, ਅਸੀਂ ਗਿਣਤੀਆਂ ਦੇ ਪਾਠਾਂ 'ਚ ਪੈ ਜਾਂਦੇ ਹੋ, ਜਦੋਂ ਦੇਣ ਲੱਗਦਾ ਉਹ ਤਾਂ ਕਦੀ ਗਿਣਤੀ ਹੀ ਨਹੀਂ ਕਰਦਾ। ਉਹ ਕਦੀ ਨਹੀਂ ਕਹਿੰਦਾ ਮੈਂ ਗਿਣ ਕੇ ਤੈਨੂੰ ਦੇਣ ਲੱਗਾ। ਜਦੋਂ ਸਾਰਿਆਂ ਦੀਆਂ ਝੋਲੀਆਂ ਭਰੀਆਂ ਗਈਆਂ, ਮਹਾਰਾਜ ਜੀ ਨੇ ਕਿਹਾ ਦਾਨ ਸਿੰਘ ਆਵਾਜ਼ ਦਿੱਤੀ ਉੱਠੋ, ਤੁਸੀਂ ਵੀ ਝੋਲੀ ਕਰੋ। ਉੱਠੇ ਨਹੀਂ। ਦੂਜੀ ਵਾਰ ਫਿਰ ਆਵਾਜ਼ ਦਿੱਤੀ ਦਾਨ ਸਿੰਘ ਉੱਠ ਝੋਲੀ ਕਰ, ਜੋ ਤੇਰਾ ਬਣਦਾ ਤੂੰ ਲੈ ਲੈ। ਕਹਿੰਦੇ ਝੋਲੀ ਨਹੀਂ ਕੀਤੀ, ਸਿੱਧੇ ਜਾ ਕੇ ਮਹਾਰਾਜ ਦੇ ਚਰਨ ਪਕੜ ਲਏ। ਕਹਿੰਦਾ ਦਾਤਾ ਅਸੀਂ ਬੱਚੇ ਹਾਂ, ਇੱਕ ਬੱਚਾ ਵੀ ਜਿਹਨੂੰ ਮਾਂ ਬਾਪ ਨੇ ਜਨਮ ਦਿੱਤਾ ਹੋਵੇ ਭੁਲੇਖੇ ਨਾਲ ਕਈ ਵਾਰੀ ਹਿਸਾਬ ਕਰਨ ਲੱਗ ਪੈਂਦਾ, ਇਹ ਮੇਰੇ ਵੀਰ ਭੁੱਲ ਗਏ, ਤੂੰ ਇਹਨਾਂ ਨੂੰ ਬਖਸ਼ ਦੇਈ। ਸਤਿਗੁਰੂ ਕਹਿੰਦੇ ਤੂੰ ਮੰਗ, ਤੇਰੀ ਝੋਲੀ ਭਰਨੇ ਆ। ਕਹਿਣ ਲੱਗੇ ਮੰਗਾਂ ਮੈਂ ਤਾਂ ਜੇ ਅੱਗੇ ਨਾ ਦਿੱਤਾ ਹੋਵੇ, ਤਾਂ ਮੇਰੇ ਘਰ ਦੇ ਘੋੜੇ ਵੀ ਤੇਰੇ ਨੇ, ਮੈਂ ਤਾਂ ਸਿਰਫ ਉਹਨਾਂ ਦੀ ਸਵਾਰੀ ਕਰ ਰਿਹਾ, ਮੇਰੇ ਘਰ ਦਾ ਧਨ ਦੌਲਤ ਸਭ ਕੁਝ ਤੇਰਾ ਹੈ, ਸਤਿਗੁਰੂ ਮੈਨੂੰ ਕੁਛ ਨਹੀਂ ਚਾਹੀਦਾ। ਸਤਿਗੁਰੂ ਹੱਸ ਕੇ ਕਹਿਣ ਲੱਗੇ ਮਾਝਾ ਮਾਂ ਸਿੰਘ ਰੱਖ ਗਿਆ ਤੇ ਮਾਲਵਾ ਦਾਨ ਸਿੰਘ ਰੱਖ ਗਿਆ। ਇਹ ਸ਼ਬਦ ਕਹਿ ਮਾਝਾ ਮਾਂ ਸਿੰਘ ਬਚਾ ਗਿਆ, ਮਾਲਵਾ ਦਾਨ ਸਿੰਘ ਬਚਾ ਗਿਆ। ਸਤਿਗੁਰੂ ਕਹਿੰਦੇ ਕੁਛ ਮੰਗ, ਚਰਨ ਪਕੜ ਕੇ ਕਹਿੰਦੇ ਨੇ ਇੱਕ ਕਿਰਪਾ ਕਰੋ, ਮੈਨੂੰ ਬਚਨ ਦੇ ਜੋ ਦਾਨ ਸਿਆਂ, ਤੇਰੇ ਘਰ ਵਿੱਚੋਂ ਕਦੀ ਗੁਰੂ ਨਾਨਕ ਦੀ ਸਿੱਖੀ ਨਹੀਂ ਜਾਏ, ਬਸ ਆਹ ਮੇਰੀ ਝੋਲੀ 'ਚ ਪਾ ਦਿਓ। ਸਾਡੇ ਇਤਿਹਾਸ ਦੇ ਬਚਨ ਨੇ ਕਿ ਸੁਣ ਕੇ ਦਾਨ ਸਿੰਘ ਕਰ ਜੋਰੇ, ਦੂਧ ਪੂਤ ਧਨ ਸਭ ਕੁਛ ਮੋਰੇ, ਹੱਥ ਜੋੜ ਕੇ ਕਹਿੰਦਾ ਸਭ ਕੁਛ ਮੇਰੇ ਘਰ ਹੈ। ਸੁਣ ਕੇ ਦਾਨ ਸਿੰਘ ਕਰ ਜੋਰੇ, ਦੂਧ ਪੂਤ ਧਨ ਸਭ ਕੁਛ ਮੋਰੇ, ਮੁਝ ਪਰ ਕਿਰਪਾ ਦ੍ਰਿਸ਼ਟ ਕੋ ਧਰੀਏ, ਗੁਰ ਸਿੱਖੀ ਪਦ ਬਖਸ਼ਣ ਕਰੀਏ, ਮੇਰੇ ਘਰ 'ਚ ਸਿੱਖੀ ਦੇ ਦਿਓ। ਪਿਆਰਿਓ ਆਓ ਉਸ ਸਤਿਗੁਰੂ ਤੋਂ ਅੰਮ੍ਰਿਤ ਦ੍ਰਿਸ਼ਟੀ ਮੰਗੀਏ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ, ਬਾਲਾ ਪ੍ਰੀਤਮ, ਭਰੋਸੇ 'ਤੇ ਜੀਏ ਆਪਾਂ। ਮੈਂ ਸੁਬਾਹ ਵੀ ਅਰਜ਼ ਕੀਤੀ, ਕਿਉਂਕਿ ਮੈਂ ਕਥਾ ਵਾਚਕ ਹਾਂ, ਮੈਨੂੰ ਹਰ ਚੀਜ਼ ਪੜ੍ਹਨੀ ਪੈਂਦੀ। ਮੈਂ ਐਸੇ ਐਸੇ ਸ਼ਬਦ ਵੀ ਪੜ੍ਹੇ ਜਿਹੜੀ ਮੈਂ ਸੰਗਤ ਨਹੀਂ ਸੁਣਾਵਾਂਗਾ, ਅੰਦਰ ਕੰਬ ਜਾਂਦਾ। ਸਿੱਖ ਕਹਾਉਣ ਦਾ ਹੱਕ ਹੈ ਸਾਨੂੰ, ਗੁਰੂ ਦੀ ਕੀਤੀ 'ਤੇ ਕਦੀ ਤਰਕ ਨਾ ਕਰੋ। ਦੇਖੋ ਸਭ ਤੋਂ ਜ਼ਿਆਦਾ ਈਸਾਈ ਧਰਮ ਹੈ ਨਾ ਦੁਨੀਆ 'ਚ, ਦੂਜੇ ਨੰਬਰ 'ਤੇ ਇਸਲਾਮ ਹੁੰਦਾ, ਓਲਡ ਟੈਸਟਾਮੈਂਟ ਨਿਊ ਟੈਸਟਾਮੈਂਟ। ਮੈਂ ਇੱਕ ਬੇਨਤੀ ਕਰਾਂ, ਤੁਸੀਂ ਚੈਨਲ 'ਤੇ ਦੇਖਦੇ ਹੋ, ਉਹ ਅੱਜ ਵੀ ਮੰਨਦੇ ਨੇ, ਇੰਨੀ ਤਰੱਕੀ ਕਰਨ ਦੇ ਬਾਵਜੂਦ ਉਹ ਇਹ ਗੱਲ ਮੰਨਦੇ ਨੇ ਕਿ ਜਿਹਨੂੰ ਹਜ਼ਰਤ ਈਸਾ ਦੀ ਸਪਰਸ਼ਤਾ ਮਿਲ ਗਈ ਉਹਦੇ ਦੁੱਖ ਕੱਟੇ ਗਏ। ਉਹ ਇੰਨੀ ਤਰੱਕੀ ਕਰਕੇ ਮੰਨਦੇ ਪਏ ਨੇ, ਪਤਾ ਨਹੀਂ ਸਾਨੂੰ ਕਿਹੜਾ ਗਿਆਨ ਸਵਾਰ ਹੋ ਗਿਆ, ਅਸੀਂ ਕਹਿਣ ਲੱਗ ਪਏ ਬੰਗਲਾ ਸਾਹਿਬ ਦੇ ਬਾਹਰ ਦੇ ਪਾਣੀ ਦਾ ਕੀ ਫਾਇਦਾ ਹੈ ਜੀ, ਆਹਦਾ ਕੀ ਫਾਇਦਾ ਹੈ ਜੀ। ਨਹੀਂ ਪਿਆਰਿਓ, ਭਰੋਸਾ ਬਣਾ ਕੇ ਤੁਰੋ, ਭਰੋਸੇ ਨਾਲ ਹੀ ਭਾਗ ਲੱਗਦੇ ਹੁੰਦੇ ਨੇ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸਭ 'ਤੇ ਕਿਰਪਾ ਕਰਦੇ ਨੇ। ਮੈਂ ਬੇਨਤੀ ਕਰਾਂ, ਇੱਕ ਭਗਵੰਤ ਸਿੰਘ ਦੀ ਦਲਾਵਰੀ ਹੋਏ ਨੇ, ਸ਼ਾਇਦ ਤੁਸੀਂ ਨਾਂ ਸੁਣਿਆ ਹੋਣਾ, ਉਹਨਾਂ ਦੀ ਜੀਵਨੀ ਪੜ੍ਹ ਕੇ ਦੇਖੋ। ਉਹ ਫੋਰਨ ਵਿੱਚ ਵੀ ਅੰਬੈਸੀ 'ਚ ਕੰਮ ਕਰਦੇ ਸਨ, ਸ਼ਾਇਦ ਤੁਸੀਂ ਪੜ੍ਹਿਆ ਹੋਣਾ। ਉਹ ਕਹਿੰਦੇ ਨੇ ਆਹ ਹੀ ਦਿਨ ਸੀ ਬਾਲਾ ਪ੍ਰੀਤਮ ਦੇ ਆਗਮਨ ਪੁਰਬ ਦਾ। ਇੱਥੋਂ ਤੱਕ ਕਹਿੰਦੇ ਨੇ ਇੰਨਾ ਰੋਗ ਤਾਂ ਦੁਖੀ ਸਾਂ, ਦਿਲ ਕਰਦਾ ਸੀ ਮੈਂ ਜੇ ਸੁਸਾਈਡ ਕਰ ਲਓ, ਮਰ ਜਾਵਾਂ ਇਦੂ ਚੰਗਾ। ਕਹਿੰਦਾ ਭਾਗ ਚੰਗੇ ਮੈਂ ਬਗਲਾ ਸਾਹਿਬ ਮੱਥਾ ਟੇਕਣ ਆ ਗਿਆ, ਤੇ ਰਹਿਣ ਸਬਾਈ ਦਾ ਸ਼ਾਇਦ ਉਦੋਂ ਕੀਰਤਨ ਹੁੰਦਾ ਸੀ। ਕਹਿੰਦਾ ਮੈਂ ਮੱਥਾ ਟੇਕਿਆ ਤੇ ਕੀਰਤਨ ਹੋ ਰਿਹਾ ਸੀ, ਬਾਲਾ ਪ੍ਰੀਤਮ ਦੀ ਜਦੋਂ ਉੱਚੀ ਧੁਨ ਚ ਕਿਹਾ ਜਿੱਠ ਜਿੱਠੇ ਸਭ ਦੁੱਖ ਜਾਏ, ਕਹਿਣ ਲੱਗੇ ਉਹ ਦਿਨ ਗਿਆ ਤੇ ਆਹ ਦਿਨ ਆਇਆ, ਮੇਰੇ ਸਾਰੇ ਰੋਗਾਂ ਦਾ ਹੀ ਖਾਤਮਾ ਹੋ ਗਿਆ। ਉਹ ਜਿਉਂਦੀ ਜਾਗਦੀ ਮਿਸਾਲ ਹੈ, ਕੋੜੀਆਂ ਨੂੰ ਸਾਂਭਦੇ ਹੁੰਦੇ ਸਨ। ਆਹ ਰਕਾਬਗੰਜ ਜਦੋਂ ਬਾਬਾ ਅਤਰ ਸਿੰਘ ਜੀ ਦਾ ਯਾਦ ਮਨਾਉਂਦੇ, ਉਦੋਂ ਆ ਕੇ ਬੈਠੇ ਹੁੰਦੇ ਨੇ ਪਿੱਛੇ, ਕਦੀ ਦੇਖਿਓ ਨਾ। ਮੇਰੀ ਇੱਕ ਬੇਨਤੀ ਹੈ, ਗੁਰੂ 'ਤੇ ਪੂਰਨ ਭਰੋਸਾ ਰੱਖ ਕੇ ਚੱਲੀਏ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਤੁਹਾਡੀਆਂ ਸਭ ਦੀਆਂ ਭਾਵਨਾ ਨੂੰ ਭਾਗ ਲਾਏ। ਬਾਲਾ ਪ੍ਰੀਤਮ ਨੇ ਨਾ, ਦੇਖੋ ਲਾਡ ਦੀ ਕੋਈ ਪਰਿਭਾਸ਼ਾ ਨਹੀਂ ਜੇ ਹੁੰਦੀ। ਮੈਨੂੰ ਪਤਾ ਇੱਕ ਦਿਨ ਗੁਰੂ ਸਾਹਿਬ ਦਾ ਛੋਟਾ ਸਵਰੂਪ ਪ੍ਰਕਾਸ਼ ਕੀਤਾ ਸੱਜਣ ਨਿਕ ਨੇ, ਅਤੇ ਮੈਂ ਮੱਥਾ ਟੇਕਿਆ ਅਤੇ ਮੈਂ ਕਿਹਾ ਵੀ ਸਵਰੂਪ ਸਫਰੀ ਹੈ। ਕਹਿਣ ਲੱਗੇ ਅੱਜ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰ, ਅੱਜ ਉਹਨਾਂ ਦਾ ਪੁਰਬ ਹੈ। ਮੈਂ ਕਿਹਾ ਦਿਵਾ ਉਹ ਸਿੱਖਾਂ ਦੀ ਭਾਵਨਾ, ਕਿਉਂਕਿ ਭਾਵਨਾ ਵਾਲਿਆਂ ਦੇ ਬੇੜੇ ਪਾਰ ਹੁੰਦੇ ਨੇ। ਤਾਂ ਹੀ ਸਤਿਗੁਰੂ ਨੇ ਕਿਹਾ ਸਤਿਗੁਰੂ ਸਦਾ ਦਿਆਲ ਹੈ ਭਾਈ, ਬਿਨ ਭਾਗਾਂ ਕਿਹਾ ਪਾਈਐ। ਅਗਲੀ ਤੁਕ ਹੈ, ਏਕ ਨਦਰ ਕਰ ਦੇਖੈ ਸਭ ਉੱਪਰ, ਜੇ ਹਾਂ ਭਾਓ ਤੇ ਆ ਫਲ ਪਾਈਏ। ਜਿਹੋ ਜੀ ਤੁਹਾਡੀ ਭਾਵਨਾ, ਬਸ ਪਿਆਰਿਓ ਉਹ ਜਿਹਾ ਫਲ ਮਿਲਣਾ ਜਿਹੋ ਜੀ ਸਾਡੀ ਭਾਵਨਾ ਹੋਵੇਗੀ। ਸਿੱਖ ਦੀ ਭਾਵਨਾ ਇੰਨੀ ਪ੍ਰਬਲ ਚਾਹੀਦੀ ਏ ਕਿ ਗੁਰ ਜੈਸਾ ਨਾਹੀ ਕੋ ਦੇਵ। ਸਿੱਖ ਦੀ ਭਾਵਨਾ ਇੰਨੀ ਪ੍ਰਬਲ ਹੋਣੀ ਚਾਹੀਦੀ ਏ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਸਿੱਖ ਦਾ ਫੇਥ ਇੰਨਾ ਹੋਣਾ ਚਾਹੀਦਾ ਕਿ ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਸਿੱਖ ਦਾ ਭਰੋਸਾ ਹੋਣਾ ਚਾਹੀਦਾ ਗੁਰ ਕਰਤਾ ਗੁਰ ਕਰਨੈ ਜੋਗ। ਕਰਤਾ ਪੁਰਖ ਵਾਹਿਗੁਰੂ ਨੂੰ ਕਿਹਾ ਗੁਰ ਕਰਤਾ ਗੁਰ ਕਰਨੈ ਜੋਗ, ਗੁਰ ਪਰਮੇਸ਼ਰ ਹੈ ਪੀ ਹੋਗ, ਹੈ ਪੀ ਪਹਿਲਾਂ ਵੀ ਸੀ ਅੱਜ ਵੀ ਗਏ, ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਹੋਗ, ਆਉਣ ਵਾਲੇ ਸਮੇਂ ਵਿੱਚ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਆਪਣੀ ਕਿਰਪਾ ਵਰਤਾਂਗੇ। ਸਤਿਗੁਰੂ ਕਿਰਪਾ ਕਰੇ, ਆਪ ਸਮੂਹ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ। ਤੁਸੀਂ ਆਏ, ਆਪ ਜੀ ਨੇ ਕੀਰਤਨ ਸੁਣਾਇਆ, ਗੁਰੂ ਚੇਤੇ ਕਰਾਇਆ। ਇਹ ਘੜੀਆਂ ਲੇਖੇ ਵਿੱਚ ਨੇ, ਸੱਚ ਜੇ ਇਹ ਘੜੀਆਂ ਬਖਸ਼ਿਸ਼ ਵਿੱਚ ਨੇ, ਅਤੇ ਇਹ ਇੱਕ ਇੱਕ ਘੜੀ ਦੀ ਕੋਈ ਕੀਮਤ ਨਹੀਂ ਜੇ, ਕਿਉਂਕਿ ਅਜੇ ਦੀ ਸਾਰ ਨਹੀਂ ਨਾ, ਅਜੇ ਕੁਝ ਵਾਪਰਿਆ ਨਹੀਂ। ਜਦੋਂ ਪਾਣੀ ਬਹੁਤ ਜ਼ਿਆਦਾ ਹੋਵੇ ਤਾਂ ਲੋਕ ਡੋਲਦੇ ਨੇ ਨਾਲੀਆਂ 'ਚ, ਅਤੇ ਜਿੱਦਣ ਟੂਟੀਆਂ ਚੱਲੀਆਂ ਜਾਣ ਉੱਦਣ ਜੱਗ ਭਰ ਕੇ ਕਹਿੰਦੇ ਸਾਰਾ ਦਿਨ ਗੁਜ਼ਾਰਾ ਇਹਦੇ ਨਾਲ ਹੀ ਕਰਨਾ ਜੇ। ਅੱਜ ਇਹ ਪਤਾ ਉਦੋਂ ਲੱਗਣਾ ਜੇ ਮਾਤ ਪਿਤਾ ਸੁੱਤ ਮੀਤ ਨਾ ਭਾਈ, ਉੱਥੇ ਪਤਾ ਲੱਗੇਗਾ ਕਦੀ ਕੀਰਤਨ ਵਿੱਚ ਵਾਹਿਗੁਰੂ ਜਪਿਆ ਸੀ। ਜੈ ਮਾਤ ਪਿਤਾ ਸੁੱਤ ਮੀਤ ਨਾ ਭਾਈ, ਮਨ ਉਹਾਂ ਨਾਮ ਤੇਰੇ ਸੰਗ ਸਹਾਈ। ਜੈ ਮਾਂ ਭਿਆਨ ਦੂਤ ਜਮ ਦਲੈ, ਤੈਂ ਕੇਵਲ ਨਾਮ ਸੰਗ ਤੇਰੇ ਚਲੈ। ਉੱਥੇ ਪਤਾ ਲੱਗੇਗਾ ਵੈਦੋ ਨਾ ਵਾਈ, ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੈ। ਸਭ ਸੰਗਤਾਂ ਦਾ ਤਹਿ ਦਿਲੋ ਧੰਨਵਾਦ। ਸਾਡੇ ਅਤੀ ਸਨਮਾਨਯੋਗ ਸਿੰਘ ਸਾਹਿਬ, ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ, ਬਾਲਾ ਪ੍ਰੀਤਮ ਦੇ ਦਰ 'ਤੇ ਜੋ ਮੁੱਖ ਗ੍ਰੰਥੀ ਸਾਹਿਬ ਦੀ ਸੇਵਾ ਨਿਭਾ ਰਹੇ ਨੇ, ਉਹ ਵੀ ਆ ਚੁੱਕੇ ਨੇ, ਕਿਉਂਕਿ ਇਹਨਾਂ ਦੀ ਮੈਨੂੰ ਇੰਤਜ਼ਾਰ ਸੀ, ਮੈਂ ਤਾਂ ਹੀ ਟਾਈਮ ਖਿੱਚੀ ਗਿਆ ਸੀ। ਅਤੇ ਬੜੀ ਕਿਰਪਾ ਕੀਤੀ, ਭਾਈ ਸਾਹਿਬ 2-4 ਮਿੰਟ ਲਾ ਲਓ, ਕੋਈ ਨਹੀਂ ਅਰਦਾਸ ਵੀ ਕਰਿਓ, ਭੁੱਖ ਨਹੀਂ, ਚਲੋ ਕੋਈ ਗੱਲ ਨਹੀਂ, ਸਿਰਫ 2 ਮਿੰਟ। ਆਪ ਜੀ ਸਤਿਗੁਰੂ ਦੇ ਦਰ ਤੋਂ ਆਏ ਹੋ, ਬਾਲਾ ਪ੍ਰੀਤਮ ਦੇ ਘਰ 'ਚੋਂ ਆਏ ਹੋ, ਸੁਬਾਹ ਤੋਂ ਤੁਸੀਂ ਉੱਥੇ ਸੇਵਾ ਕਰਦੇ ਰਹੇ ਹੋ, 2-4 ਮਿੰਟ ਸਿਰਫ ਅਸੀਸ ਦੇ ਕੇ। ਸਾਰੀਆਂ ਸੰਗਤਾਂ ਬੜੇ ਪਿਆਰ ਨਾਲ ਜੁੜੀਆਂ ਨੇ, ਅਤੇ ਸਤਿਗੁਰੂ ਕਿਰਪਾ ਕਰੇ, ਆਨੰਦ ਸਾਹਿਬ ਦਾ ਪਾਠ, ਸੱਚੀ ਸਰਕਾਰ ਦੀ ਸੇਵਾ ਅਤੇ ਲੰਗਰ ਛਕਣ ਤੋਂ ਬਿਨਾਂ ਕੋਈ ਨਾ ਜਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।